ਨਾਨਕ ਹਰ ਗੁਣ ਗਾਏ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਗੁਣ ਗਾਓ ਤੇ ਵਾਹਿਗੁਰੂ ਦੇ ਗੁਣ ਗਾ ਕੇ ਜੋ ਚਾਹੋਗੇ ਉਹੀ ਤੁਹਾਨੂੰ ਮਿਲੇਗਾ।
ਗੋਬਿੰਦ ਜਸ ਗਾਈਐ ਹਰ ਨੀਤ, ਮਿਲ ਭਜੀਐ ਸਾਧ ਸੰਗ ਮੇਰੇ ਮੀਤਰ।
ਇਹ ਹੈ ਇਸ ਬਾਣੀ ਦਾ ਕੇਂਦਰੀ ਸਿਧਾਂਤ ਜੋ ਇਹਨਾਂ ਰਹਾਉ ਦੀਆਂ ਦੋ ਪੰਕਤੀਆਂ ਵਿੱਚ ਗੁਰੂ ਮਹਾਰਾਜ ਨੇ ਲਿਖਿਆ ਹੈ। ਇਸ ਬਾਣੀ ਦਾ ਸਮੁੱਚਾ ਸਿਧਾਂਤ ਕੀ ਹੈ? ਹਜ਼ੂਰ ਕਹਿੰਦੇ ਸਮੁੱਚਾ ਸਿਧਾਂਤ ਇਹ ਹੈ, ਗੋਬਿੰਦ ਜਸ ਗਾਈਐ ਹਰ ਨੀਤ, ਵੀ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਹਮੇਸ਼ਾ ਲਈ ਗਾਉਣਾ ਚਾਹੀਦਾ, ਭਾਵ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਿਫਤ ਸਲਾਹ ਤੇ ਕੀਰਤਨ ਕਰਨਾ ਚਾਹੀਦਾ ਹੈ। ਇਹਦੇ ਨਾਲ ਹੋਰ ਕੀ ਕਰਨਾ ਹੈ? ਮਿਲ ਭਜੀਐ ਸਾਧ ਸੰਗ ਮੇਰੇ ਮੀਤ, ਐ ਮੇਰੇ ਮਿੱਤਰਾ, ਸਾਧ ਸੰਗਤ ਦੇ ਨਾਲ ਮਿਲ ਕੇ, ਜਿਵੇਂ ਹੁਣ ਤੁਸੀਂ ਸਾਧ ਸੰਗਤ ਦੇ ਵਿੱਚ ਜੁੜ ਮਿਲ ਬੈਠੇ ਹੋ, ਤੇ ਸਾਧ ਸੰਗਤ ਦੇ ਨਾਲ ਮਿਲ ਕੇ ਤੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਵੀ ਕਰਨਾ ਚਾਹੀਦਾ ਹੈ। ਇੱਕ ਕੀਰਤਨ, ਦੂਸਰਾ ਭਜਨ। ਭਜਨ ਤੋਂ ਮੁਰਾਦ ਹੈ ਸਿਮਰਨ ਦੀ, ਤੇ ਸਿਮਰਨ ਵੀ ਕਰਨਾ ਚਾਹੀਦਾ ਹੈ ਤੇ ਵਾਹਿਗੁਰੂ ਦਾ ਕੀਰਤਨ ਵੀ ਕਰਨਾ ਚਾਹੀਦਾ ਹੈ। ਨਾਮ ਤੇ ਕੀਰਤਨ ਕਲਯੁਗ ਦੇ ਪ੍ਰਧਾਨ ਸਾਧਨ ਨੇ, ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਦਾ ਕੇਂਦਰੀ ਸਿਧਾਂਤ ਇਹ ਹੈ, ਬਾਣੀ ਦਾ ਕੇਂਦਰੀ ਸਿਧਾਂਤ ਇਹ ਹੈ ਵੀ ਐ ਮੇਰੇ ਮਿੱਤਰਾ, ਹਰ ਵੇਲੇ ਉਸ ਗੋਬਿੰਦ ਦੇ ਜਸ ਨੂੰ ਗਾਉਣਾ ਚਾਹੀਦਾ ਹੈ ਤੇ ਸਾਧ ਸੰਗਤ ਦੇ ਨਾਲ ਮਿਲ ਕੇ ਤੇ ਵਾਹਿਗੁਰੂ ਦਾ ਭਜਨ ਵੀ ਕਰਨਾ ਚਾਹੀਦਾ ਹੈ।
ਸਲੋਕ ਕਰੋ ਵੰਦਨਾ ਅਨਕ ਵਾਰ, ਸਰਨ ਪਰੋ ਹਰ ਰਾਏ।
ਲੋ ਹੁਣ ਦੂਸਰੇ ਸਲੋਕ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਕਰੋ ਵੰਦਨਾ ਅਨਕ ਵਾਰ, ਵੀ ਮੈਂ ਅਨੇਕਾਂ ਵਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹਾਂ। ਵੰਦਨਾ ਦਾ ਅਰਥ ਹੁੰਦਾ ਮੱਥਾ ਟੇਕਣਾ, ਸਿਰ ਨਵਾਉਣਾ। ਹਜ਼ੂਰ ਕਹਿੰਦੇ ਮੈਂ ਅਨੇਕਾਂ ਵਾਰ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹਾਂ ਤੇ ਸਰਨ ਪਰੋਂ ਹਰ ਰਾਏ, ਤੇ ਉਸ ਪਾਤਸ਼ਾਹ ਅਕਾਲ ਪੁਰਖ ਦੀ ਹਮੇਸ਼ਾ ਸ਼ਰਨ ਵਿੱਚ ਪਿਆ ਰਹਿਣਾ ਹਾਂ।
ਭ੍ਰਮ ਕਟਿਐ ਨਾਨਕ ਸਾਧ ਸੰਗ, ਦੁਤੀਆ ਭਾਉ ਮਿਟਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਾਧ ਸੰਗਤ ਦੇ ਨਾਲ ਮਿਲ ਕੇ, ਭ੍ਰਮ ਕਟਿਐ ਨਾਨਕ ਸਾਧ ਸੰਗ, ਆਪਣੇ ਭਰਮ ਨੂੰ ਕੱਟ ਲਈਦਾ ਹੈ, ਕਿਉਂਕਿ ਹੁਣ ਮਨੁੱਖ ਨੂੰ ਤਾਂ ਇੱਕ ਬਹੁਤ ਵੱਡਾ ਭਰਮ ਪਿਆ ਹੋਇਆ ਹੈ। ਭਰਮ ਹੈ ਤੇ ਕਈ ਪ੍ਰਕਾਰ ਦਾ, ਪਰ ਇੱਕ ਸਭ ਤੋਂ ਵੱਡਾ ਭਰਮ ਮਨੁੱਖ ਨੂੰ ਪਿਆ ਹੋਇਆ ਹੈ ਵੀ ਇਹ ਸੰਸਾਰ ਸੱਚਾ ਹੈ, ਇਹ ਵੱਡਾ ਭਰਮ ਹੈ, ਤੇ ਦੂਸਰਾ ਇਹ ਵੀ ਮੈਂ ਹਮੇਸ਼ਾ ਲਈ ਸੰਸਾਰ ਦੇ ਵਿੱਚ ਰਹਿਣਾ, ਮੈਂ ਨਾ ਮਰੋ ਮਰਬੋ ਸੰਸਾਰਾ, ਵੀ ਹੋਰ ਦੁਨੀਆਂ ਮਰੀ ਅਸੀਂ ਮਰਦੀ ਵੇਖਦੇ ਹਾਂ, ਪਰ ਸਾਡੇ ਮਨ ਵਿੱਚ ਇਹ ਭਰਮ ਪਿਆ ਹੋਇਆ ਹੈ ਵੀ ਅਸੀਂ ਨਹੀਂ ਮਰਨਾ। ਕੋਈ ਬੰਦਾ ਆਪਣੇ ਮਨ ਵਿੱਚ ਕਦੀ ਨਹੀਂ ਪੱਕਾ ਖਿਆਲ ਕਰਦਾ ਵੀ ਮੈਂ ਮਰਨਾ ਹੈ, ਉਹ ਕਹਿੰਦਾ ਵੀ ਦੂਜੇ ਮਰਦੇ ਨੇ ਮੈਂ ਨਹੀਂ ਮਰਨਾ। ਇਹ ਇੱਕ ਭਰਮ ਹੀ ਹੈ ਨਾ, ਮਰਨਾ ਤਾਂ ਹੈ ਹੀ ਹੈ ਸਾਰਿਆਂ ਨੇ। ਸਤਿਗੁਰੂ ਦੀ ਬਾਣੀ ਕਹਿੰਦੀ, ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧਾ ਤੀਰ। ਆਪੋ ਆਪਣੀ ਵਾਰੀ ਅਨੁਸਾਰ ਸਭ ਨੂੰ ਜਾਣਾ ਪੈਂਦਾ ਹੈ, ਇਸੇ ਲਈ ਸਾਧ ਸੰਗਤ ਵਿੱਚ ਜਾ ਕੇ ਇਸ ਭਰਮ ਨੂੰ ਕੱਟ ਲਈਦਾ ਹੈ। ਦੂਸਰਾ ਭਰਮ ਇਹ ਵੀ ਹੈ ਤੇ ਅਸੀਂ ਮੌਤ ਨੂੰ ਸਰਵਨਾਸ਼ ਦਾ ਕਾਰਨ ਮੰਨਿਆ ਹੋਇਆ, ਵੀ ਜਦੋਂ ਮੌਤ ਆਉਂਦੀ ਹੈ ਨਾ ਤੇ ਸਾਰਾ ਕੁਝ ਹੀ ਆਦਮੀ ਦਾ ਖਤਮ ਹੋ ਜਾਂਦਾ, ਪਰ ਸਤਿਗੁਰੂ ਦੀ ਬਾਣੀ ਕਹਿੰਦੀ ਇਹ ਗੱਲ ਨਹੀਂ। ਸਤਿਗੁਰੂ ਇਹ ਵੀ ਭਰਮ ਸਾਡਾ ਦੂਰ ਕਰਦੇ ਨੇ, ਜਦੋਂ ਮੌਤ ਆਉਂਦੀ ਹੈ ਉਦੋਂ ਸਿਰਫ ਉਹ ਸਾਡੇ ਸਰੀਰ ਨੂੰ ਹੀ ਨਾਸ਼ ਕਰਦੀ ਹੈ ਤੇ ਜਿਹੜੀ ਇਹਦੇ ਵਿੱਚ ਰੂਹ ਹੈ ਆਤਮਾ ਹੈ ਉਹ ਤੇ ਪ੍ਰਵਾਸ ਕਰ ਜਾਂਦੀ ਹੈ, ਉਹ ਨਹੀਂ ਮਰਦੀ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਫੈਸਲਾ ਹੈ ਮਰਨ ਹਾਰੇ ਜੀਅਰਾ ਨਹੀਂ। ਇਹ ਜਿਹੜਾ ਜੀਵ ਆਤਮਾ ਹੈ ਮਰਨ ਵਾਲੀ ਚੀਜ਼ ਨਹੀਂ ਹੈ, ਇਸ ਲਈ ਜਿਹੜਾ ਇਹ ਭਰਮ ਹੈ ਨਾ ਮੈਂ ਮਰਨਾ ਨਹੀਂ, ਇਹ ਆਤਮਾ ਦੇ ਤਲ ਦੇ ਉੱਤੇ ਇਹ ਜਾ ਕੇ ਠੀਕ ਵੀ ਟੁੱਕਦਾ ਹੈ। ਸਰੀਰ ਨੇ ਤੇ ਇੱਕ ਦਿਨ ਮਰਨਾ ਹੀ ਮਰਨਾ ਹੈ, ਪਰ ਆਤਮਾ ਨਹੀਂ ਮਰਦੀ। ਤੇ ਜੇ ਕਿਤੇ ਆਤਮਾ ਦਾ ਗਿਆਨ ਕਿਸੇ ਨੂੰ ਹੋ ਜਾਵੇ ਗੁਰੂ ਦੀ ਕਿਰਪਾ ਨਾਲ, ਤੇ ਫਿਰ ਇਹ ਮੌਤ ਦਾ ਭਰਮ ਵੀ ਦੂਰ ਹੋ ਜਾਂਦਾ ਹੈ, ਫਿਰ ਤੇ ਇਹ ਪਤਾ ਲੱਗ ਜਾਂਦਾ ਆਵਨ ਜਾਣਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਨਹ ਕਿਸ ਜਨਮੈ ਨਹ ਕਿਸ ਮਰੈ, ਆਪਣ ਚਲਤ ਆਪ ਹੀ ਕਰੇ। ਇਹ ਹੈ ਅਸਲੀ ਸਿਧਾਂਤ ਗੁਰਮਤ ਦਾ। ਹਜ਼ੂਰ ਕਹਿੰਦੇ ਨੇ ਸਾਧ ਸੰਗਤ ਵਿੱਚ ਆ ਕੇ ਤੇ ਆਪਣਾ ਭਰਮ ਕੱਟ ਲਈਦਾ ਹੈ, ਦੁਤੀਆ ਭਾਵ ਮਿਟਾਏ ਅਤੇ ਨਾਲੇ ਜਿਹੜਾ ਦੁਤੀਆ ਭਾਵ ਦਾ ਅਰਥ ਹੈ ਦਵੈਤ ਭਾਵ। ਦਵੈਤ ਭਾਵ ਕਿਸ ਨੂੰ ਕਹਿੰਦੇ ਨੇ? ਵੀ ਸਤਿਗੁਰੂ ਦਾ ਹੁਕਮ ਤੇ ਇਹ ਹੈ ਨਾ, ਏਕੋ ਜਾਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ, ਵੀ ਇੱਕ ਵਾਹਿਗੁਰੂ ਦੇ ਨਾਲ ਪਿਆਰ ਕਰੋ। ਪਰ ਅਸੀਂ ਉਸ ਇੱਕ ਦੇ ਨਾਲ ਤੇ ਪਿਆਰ ਕਰਦੇ ਨਹੀਂ, ਤੇ ਅਸੀਂ ਹੋਰ ਦੂਜੇ ਪਾਸੇ ਪਿਆਰ ਕਰੀ ਜਾਂਦੇ ਹਾਂ। ਦੂਜਾ ਪਾਸਾ ਕਿਹੜਾ ਹੈ? ਦੂਜਾ ਪਾਸਾ ਹੈ ਸੰਸਾਰ ਦਾ। ਅਸੀਂ ਰੱਬ ਨਾਲ ਪਿਆਰ ਨਹੀਂ ਕਰਦੇ, ਸੰਸਾਰ ਨਾਲ ਸਾਰੇ ਪਿਆਰ ਕਰ ਰਹੇ ਹਾਂ। ਸੰਸਾਰ ਹੈ ਕਿ ਜਿਤਨਾ ਵੀ ਪਸਾਰਾ ਹੈ, ਇਸਨੂੰ ਸੰਸਾਰ ਕਹਿੰਦੇ ਨੇ। ਇਹਦੇ ਵਿੱਚ ਜੜ ਚੇਤਨ ਦੋ ਕਿਸਮ ਦੀਆਂ ਚੀਜ਼ਾਂ ਆ ਜਾਂਦੀਆਂ ਨੇ, ਇੱਕ ਜੜ ਸੰਸਾਰ ਹੈ, ਦੂਸਰਾ ਚੇਤਨ ਸੰਸਾਰ ਹੈ। ਜੜ ਸੰਸਾਰ ਹੈ ਜਿਵੇਂ ਕਈ ਪਦਾਰਥ ਨੇ, ਵਸਤੂਆਂ ਨੇ, ਇਸ ਜੜ ਸੰਸਾਰ ਦੇ ਵਿੱਚ ਆਉਂਦੀਆਂ ਨੇ, ਅਤੇ ਚੇਤਨ ਸੰਸਾਰ ਦੇ ਵਿੱਚ ਜਿੰਨੇ ਮਨੁੱਖ ਨੇ, ਜੀਵ ਨੇ, ਉਹ ਚੇਤਨ ਸੰਸਾਰ ਦੇ ਵਿੱਚ ਆਉਂਦੇ ਨੇ। ਇਹ ਸਾਰਾ ਸੰਸਾਰ ਦੋ ਕਿਸਮ ਦਾ, ਜੜ ਅਤੇ ਚੇਤਨ ਰੂਪ ਦੇ ਵਿੱਚ। ਅਤੇ ਸਾਡਾ ਜਿਹੜਾ ਧਿਆਨ ਹੈ, ਸਾਡਾ ਪ੍ਰੇਮ ਦੁਤੀਆ ਭਾਉ ਸੰਸਾਰ ਦੇ ਨਾਲ ਲੱਗਿਆ ਹੋਇਆ, ਇਹਨੂੰ ਦੁਤੀਆ ਭਾਉ ਕਹਿੰਦੇ ਨੇ। ਦੁਤੀਆ ਭਾਉ ਮਿਟਾਏ ਹਜ਼ੂਰ ਕਹਿੰਦੇ ਨੇ, ਭਾਈ ਸਾਧ ਸੰਗਤ ਵਿੱਚ ਜਾ ਕੇ ਭਰੋਂ ਵੀ ਕੱਟ ਲਈਦਾ ਹੈ ਅਤੇ ਨਾਲ ਦੁਤੀਆ ਭਾਉ ਮਿਟਾਏ ਦੁਐਤ ਭਾਵ ਨੂੰ ਵੀ ਮਿਟਾ ਲਈਦਾ ਹੈ।
ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਵੀ ਜਿਹੜੀ ਦੁਤੀਆ ਦਾ ਅਰਥ ਹੈ ਜਿਹੜੀ ਦੂਜ ਸਥਿਤ ਹੈ, ਕਿਉਂਕਿ ਪਹਿਲਾਂ ਏਕਮ ਫਿਰ ਦੂਜ ਆ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਦੁਤੀਆ ਦੂਜ ਸਥਿਤ ਦੁਆਰਾ ਇਹ ਉਪਦੇਸ਼ ਹੈ ਦੁਰਮਤ ਦੂਰ ਕਰ, ਕਿ ਐ ਮਨਾ ਤੂੰ ਖੋਟੀ ਮਤ ਨੂੰ ਦੂਰ ਕਰ। ਖੋਟੀ ਮਤ ਉਹ ਹੈ ਜੋ ਸਾਨੂੰ ਗੁਰੂ ਤੋਂ ਬੇਮੋਹ ਕਰਦੀ ਹੈ, ਖੋਟੀ ਮਤ ਉਹ ਹੈ ਜਿਹੜੀ ਸਾਨੂੰ ਖੋਟੇ ਪਾਸੇ ਲਾਉਂਦੀ ਹੈ। ਹਜ਼ੂਰ ਕਹਿੰਦੇ ਨੇ ਦੁਤੀਆ ਦੁਆਰਾ ਇਹ ਉਪਦੇਸ਼ ਹੈ ਵੀ ਖੋਟੀ ਮਤ ਨੂੰ ਦੂਰ ਕਰ, ਅਤੇ ਇਸ ਦੇ ਨਾਲ ਗੁਰ ਸੇਵਾ ਕਰਨੀਤ, ਜਿੱਥੇ ਤੂੰ ਆਪਣੇ ਸੰਸਾਰੀ ਕਾਰ ਵਿਹਾਰ ਕਰ ਰਿਹਾ ਹੈ, ਅਤੇ ਉੱਥੇ ਹਮੇਸ਼ਾ ਗੁਰੂ ਦੀ ਸੇਵਾ ਵੀ ਕਰ, ਕਿਉਂਕਿ ਗੁਰੂ ਦੀ ਸੇਵਾ ਇਹ ਇੱਕ ਮਹਾਨ ਤਪ ਹੈ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਦੀ ਸੇਵਾ ਸਾਰੇ ਤਪਾਂ ਵਿੱਚੋਂ ਸ਼੍ਰੋਮਣੀ ਤਪ ਹੈ। ਪਹਿਲੇ ਸਮੇਂ ਵਿੱਚ ਲੋਕ ਬੜੇ ਤਪ ਕਰਦੇ ਸਨ, ਕਹਿੰਦੇ ਤਪ ਦੇ ਨਾਲ ਰਾਜ ਮਿਲਦਾ, ਤਪ ਦੇ ਨਾਲ ਸਵਰਗ ਮਿਲਦਾ, ਤਪ ਦੇ ਨਾਲ ਸ਼ਕਤੀ ਮਿਲਦੀ ਹੈ, ਤਪ ਦੇ ਨਾਲ ਰਿਧੀਆਂ ਸਿੱਧੀਆਂ ਮਿਲ ਜਾਂਦੀਆਂ ਨੇ। ਪਰ ਸਤਿਗੁਰੂ ਕਹਿੰਦੇ ਗੁਰੂ ਦੀ ਸੇਵਾ ਵੀ ਕੋਈ ਕਰਕੇ ਵੇਖੋ, ਗੁਰੂ ਦੀ ਸੇਵਾ ਦੇ ਨਾਲ ਸਭ ਕੁਛ ਮਿਲਦਾ। ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾ। ਇਸੇ ਲਈ ਹਜ਼ੂਰ ਕਹਿੰਦੇ ਕਿ ਐ ਮਨਾ ਹੇ ਜੀਵ ਤੂੰ ਹਮੇਸ਼ਾ ਗੁਰੂ ਦੀ ਸੇਵਾ ਕਰ।
ਰਾਮ ਰਤਨ ਮਨ ਤਨ ਬਸੈ ਤਾਜ ਕਾਮ ਕ੍ਰੋਧ ਲੋਭ ਮੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਿੱਤਰਾ ਤੂੰ ਕਾਮ ਕ੍ਰੋਧ ਤੇ ਲੋਭ ਇਹਦੇ ਨਾਲ ਦੋ ਦੂਸਰੇ ਵੀ ਗ੍ਰਹਿਣ ਕਰ ਲੈਣੇ, ਉਹ ਹਨ ਮੋਹ ਤੇ ਹੰਕਾਰ। ਇਹਨਾਂ ਪੰਜੇ ਵਿਕਾਰਾਂ ਨੂੰ ਛੱਡ ਦੇ, ਰਾਮ ਰਤਨ ਮਨ ਤਨ ਬਸੈ, ਫਿਰ ਵਾਹਿਗੁਰੂ ਦਾ ਨਾਮ ਰੂਪੀ ਰਤਨ ਤੇਰੇ ਮਨ ਤੇ ਤਨ ਦੇ ਵਿੱਚ ਵਸ ਜਾਵੇਗਾ। ਜਦੋਂ ਅਸੀਂ ਵਿਕਾਰਾਂ ਨੂੰ ਛੱਡ ਦੇਈਏ ਤੇ ਫਿਰ ਵਾਹਿਗੁਰੂ ਦਾ ਨਾਮ ਰੂਪੀ ਰਤਨ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ, ਤੇ ਤੁਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੋਗੇ ਤੇ ਸਾਨੂੰ ਉੱਥੇ ਕਾਮ ਕ੍ਰੋਧ ਬੈਠੇ ਦਿਸਣਗੇ। ਪਰ ਜਦੋਂ ਵਾਹਿਗੁਰੂ ਦਾ ਨਾਮ ਆ ਗਿਆ ਤੇ ਫਿਰ ਉੱਥੇ ਕਾਮ ਕ੍ਰੋਧ ਨਹੀਂ ਰਹਿ ਸਕਦੇ।
ਮਰਨ ਮਿਟੈ ਜੀਵਨ ਮਿਲੈ ਬਿਨ ਸਹਿ ਸਗਲ ਕਲੇਸ਼।
ਲੋ ਹਜ਼ੂਰ ਕਹਿੰਦੇ ਨੇ ਭਾਈ ਹੋਰ ਕੀ ਸਾਧ ਸੰਗਤ ਵਿੱਚ ਜਾ ਕੇ ਮਿਲਦਾ ਹੈ? ਮਰਨ ਮਿਟੈ ਵੀ ਜਿਹੜਾ ਮਰਨਾ ਉਹ ਵੀ ਮਿਟ ਜਾਂਦਾ ਹੈ, ਭਾਵ ਮੌਤ ਦਾ ਡਰ ਖਤਮ ਹੋ ਜਾਂਦਾ ਹੈ, ਜੀਵਨ ਮਿਲੈ ਤੇ ਅਸਲੀ ਜਿਹੜਾ ਜੀਵਨ ਹੈ ਆਤਮਕ ਜੀਵਨ ਉਹ ਪ੍ਰਾਪਤ ਹੋ ਜਾਂਦਾ ਹੈ। ਬਿਨਸਾ ਸਗਲ ਕਲੇਸ਼ ਤੇ ਸਾਰੇ ਜਿਹੜੇ ਕਲੇਸ਼ ਨੇ ਉਹ ਵੀ ਮਿਟ ਜਾਂਦੇ ਨੇ। ਕਲੇਸ਼ ਪੰਜ ਮੰਨੇ ਹੋਏ ਨੇ, ਅਵਿਦਿਆ, ਅਸਮਤਾ, ਅਭਿਨਿਵੇਸ਼, ਰਾਗ ਦੁਆਸ਼, ਪੰਜ ਕਲੇਸ਼। ਇਹ ਧਰਮ ਗ੍ਰੰਥਾਂ ਦੇ ਵਿੱਚ ਪੰਜ ਕਲੇਸ਼ ਆਉਂਦੇ ਨੇ। ਵੈਸੇ ਆਪਾਂ ਕਲੇਸ਼ ਆਮ ਝਗੜੇ ਨੂੰ ਕਹਿ ਦਿੰਦੇ ਹਾਂ, ਵੀ ਸਾਡੇ ਘਰ ਵਿੱਚ ਤਾਂ ਕਲੇਸ਼ ਹੈ, ਝਗੜੇ ਨੂੰ ਕਲੇਸ਼ ਕਹਿ ਦਿੰਦੇ ਹਾਂ, ਪਰ ਹਜ਼ੂਰ ਕਹਿੰਦੇ ਸਾਰੇ ਹੀ ਕਲੇਸ਼ ਉਸ ਦੇ ਨਾਸ ਹੋ ਜਾਂਦੇ ਹਨ।
ਆਪ ਤਜਹੋ ਗੋਬਿੰਦ ਭਜਹੋ ਭਾਉ ਭਗਤ ਪਰਵੇਸ਼।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦੇ ਰਹੇ ਹਨ, ਆਪ ਤਜੋ ਹੇ ਮਨਾ ਆਪਾ ਭਾਵ ਹੰਕਾਰ ਛੱਡ ਦੇ, ਤੇ ਗੋਬਿੰਦ ਭਜੋ ਤੇ ਗੋਬਿੰਦ ਦਾ ਭਜਨ ਕਰ, ਉਸ ਪ੍ਰਭੂ ਦਾ ਸਿਮਰਨ ਕਰ, ਪਾਉ ਭਗਤ ਪ੍ਰਵੇਸ਼ ਤੇ ਪਾਉ ਭਗਤੀ ਪ੍ਰੇਮਾ ਭਗਤੀ ਵਿੱਚ ਤੇਰਾ ਪ੍ਰਵੇਸ਼ ਹੋਵੇਗਾ।
ਲਾਭ ਮਿਲੈ ਤੋਟਾ ਹੀਰੈ ਹਰ ਦਰਗਹਿ ਪਤਵੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਧ ਸੰਗਤ ਵਿੱਚ ਜਾ ਕੇ ਲਾਭ ਮਿਲੈ, ਤੈਨੂੰ ਸੇਵਾ ਤੇ ਨਾਮ ਦਾ ਲਾਹਾ ਪ੍ਰਾਪਤ ਹੋਵੇਗਾ। ਤੋਟਾ ਹੀਰੈ, ਜਿਹੜਾ ਤੋਟਾ ਹੈ ਘਾਟਾ ਹੈ ਉਹ ਵੀ ਨਾਸ ਹੋ ਜਾਵੇਗਾ। ਭਾਵ ਜਿਹੜਾ ਸਾਡੇ ਜੀਵਨ ਦੇ ਵਿੱਚ ਕੋਈ ਕਮੀ ਹੈ ਨਾ, ਕੋਈ ਭਗਤੀ ਵਿੱਚ ਨਿਤਨੇਮ ਦੇ ਵਿੱਚ, ਉਹ ਵੀ ਦੂਰ ਹੋ ਜਾਂਦੀ ਹੈ। ਹਰ ਦਰਗਹਿ ਪਤਵੰਤ ਤੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਬੜੇ ਪਤਵੰਤ ਦਾ ਅਰਥ ਹੈ ਵੀ ਪਤ ਵਾਲੇ, ਇੱਜ਼ਤ ਅਬਰੋਹ ਵਾਲੇ ਹੋ ਕੇ ਜਾਈਦਾ ਹੈ।
ਰਾਮ ਨਾਮ ਧਨ ਸੰਚਵੈ ਸਾਚ ਸਾਹ ਭਗਵੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਸੰਚਵੈ ਦਾ ਅਰਥ ਇਕੱਤਰ ਕਰਦੇ ਨੇ, ਸਾਚ ਸਾਹ ਭਗਵੰਤ, ਉਹ ਅਸਲੀ ਭਾਗਾਂ ਵਾਲੇ ਸੱਚੇ ਸ਼ਾਹ ਨੇ, ਸੱਚੇ ਧਨਾੜ ਨੇ। ਭਾਵ ਜਿਨ੍ਹਾਂ ਦੇ ਕੋਲੇ ਵਾਹਿਗੁਰੂ ਦੇ ਨਾਮ ਦਾ ਸਰਮਾਇਆ ਹੈ, ਨਾਮ ਦਾ ਧਨ ਹੈ, ਉਹ ਅਸਲੀ ਭਾਗਾਂ ਵਾਲੇ ਸੱਚੇ ਸ਼ਾਹ ਤੇ ਸੱਚੇ ਧਨਾੜ ਹੋ ਸਕਦੇ ਨੇ। ਕਿਉਂਕਿ ਗੁਰਬਾਣੀ ਵਿੱਚ ਬਾਕੀ ਤਾਂ ਸਾਰਿਆਂ ਨੂੰ ਕੰਗਾਲ ਲਿਖਿਆ। ਭਗਤ ਕਬੀਰ ਜੀ ਵੀ ਕਹਿੰਦੇ ਨੇ, ਕਹੋ ਕਬੀਰ ਨਿਰਧਨ ਹੈ ਸੋਈ, ਜਾਂ ਕਿ ਹਿਰਦੈ ਨਾਮ ਨਾ ਹੋਈ। ਜਿਹਦੇ ਹਿਰਦੇ ਵਿੱਚ ਨਾਮ ਨਹੀਂ ਤੇ ਚਾਹੇ ਕਿੰਨੇ ਵੀ ਉਹ ਮਾਇਆ ਤੇ ਡਾਲਰ ਇਕੱਠੇ ਕਰ ਲਵੇ, ਉਹ ਤੇ ਸਭ ਬੇਕਾਰ ਹੈ। ਕਿਉਂਕਿ ਉਹਦੇ ਨਾਲ ਮਨ ਨੂੰ ਤਾਂ ਤ੍ਰਿਪਤੀ ਮਿਲਦੀ ਨਹੀਂ, ਕਦੇ ਆਤਮਾ ਦੀ ਸ਼ਾਂਤੀ ਨਹੀਂ ਮਿਲਦੀ। ਇਸੇ ਲਈ ਹਜ਼ੂਰ ਕਹਿੰਦੇ, ਜਿਹੜਾ ਗੁਰਮੁਖ ਪਿਆਰਾ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਇਕੱਤਰ ਕਰਦਾ ਹੈ, ਉਹ ਸੱਚਾ ਸ਼ਾਹ ਤੇ ਭਾਗਾਂ ਵਾਲਾ ਬਣਦਾ ਹੈ।
ਉਠਤ ਬੈਠਤ ਹਰ ਭਜਹੋ ਸਾਧੂ ਸੰਗ ਪ੍ਰੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ, ਸਾਧ ਸੰਗਤ ਦੇ ਨਾਲ ਪ੍ਰੀਤੀ ਕਰਕੇ ਉੱਠਦਿਆਂ ਵੀ ਬੈਠਿਆਂ ਵੀ ਹਰ ਭਜੋ, ਵਾਹਿਗੁਰੂ ਦਾ ਭਜਨ ਕਰਿਆ ਕਰੋ। ਭਾਵ ਜੇ ਤੁਸੀਂ ਖਲੋਤੇ ਹੋ ਤਾਂ ਵੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਜੇ ਤੁਸੀਂ ਬੈਠੇ ਹੋ ਤਾਂ ਵੀ। ਇਹ ਨਹੀਂ ਹੈ ਵੀ ਕੇਵਲ ਬੈਠ ਕੇ ਹੀ ਅਸੀਂ ਭਜਨ ਕਰਨਾ ਹੈ, ਠੀਕ ਹੈ ਤੁਸੀਂ ਗੁਟਕੇ ਤੋਂ ਨਿਤਨੇਮ ਕਰਨਾ ਹੈ ਉਹ ਬੈਠ ਕੇ ਕਰੋ, ਪਰ ਜਿਹੜਾ ਸਿਮਰਨ ਹੈ ਜਾਂ ਜ਼ੁਬਾਨੀ ਬਾਣੀ ਪੜ੍ਹਨੀ ਹੈ ਉਹ ਤੁਸੀਂ ਤੁਰ ਫਿਰ ਕੇ ਵੀ, ਖਲੋ ਕੇ ਵੀ ਪੜ੍ਹ ਸਕਦੇ ਹੋ। ਹਜ਼ੂਰ ਕਹਿੰਦੇ ਨੇ, ਉੱਠਦਿਆਂ ਬਹਿੰਦਿਆਂ ਵਾਹਿਗੁਰੂ ਦਾ ਭਜਨ ਕਰ ਤੇ ਨਾਲ ਸਾਧ ਸੰਗਤ ਦੇ ਨਾਲ ਪ੍ਰੀਤੀ ਵੀ ਕਰ।
ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਵਸੇ ਚੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ, ਇਸ ਤਰ੍ਹਾਂ ਉੱਠਦਿਆਂ ਬਹਿੰਦਿਆਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਭਜਨ ਕਰਦਿਆਂ ਹੋਇਆਂ ਪਾਰ ਬ੍ਰਹਮ ਵਸੇ ਚੀਤ ਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਵੀ ਚਿੱਤ ਵਿੱਚ ਵਸ ਗਏ ਨੇ। ਕਿਉਂਕਿ ਜਿਸ ਬੰਦੇ ਨੂੰ ਵਾਰ ਵਾਰ ਯਾਦ ਕੀਤਾ ਜਾਵੇ ਉਹ ਸਾਡੇ ਹਿਰਦੇ ਵਿੱਚ ਹੀ ਵਸ ਜਾਂਦਾ, ਤੇ ਜੇ ਰੱਬ ਨੂੰ ਹਰ ਵੇਲੇ ਬਾਰੰਬਾਰ ਬਾਰ ਪ੍ਰਭ ਜਪੀਏ, ਬਾਰ ਬਾਰ ਉਸਨੂੰ ਚੇਤੇ ਕਰਾਂਗੇ, ਉਹ ਵੀ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ। ਨਾਨਕ ਦੁਰਮਤ ਛੁੱਟ ਗਈ, ਹਜ਼ੂਰ ਕਹਿੰਦੇ ਇਸ ਢੰਗ ਦੇ ਨਾਲ ਹੁਣ ਸਾਡੀ ਖੋਟੀ ਮਤ ਛੁੱਟ ਗਈ ਹੈ।
ਸਲੋਕ ਤੀਨ ਬਿਆ ਪਹਿ ਜਗਤ ਕਉ ਤੁਰਿਆ ਪਾਵੈ ਕੋਏ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਤੀਜੀ ਥਿਤ ਦੁਆਰਾ ਉਪਦੇਸ਼ ਆਰੰਭ ਕਰ ਰਹੇ ਨੇ। ਪਹਿਲਾਂ ਸਲੋਕ ਹੈ, ਹਜ਼ੂਰ ਕਹਿੰਦੇ ਨੇ ਤੀਨ ਬਿਆ ਪਹਿ ਜਗਤ ਕੋ, ਇਹ ਜਿਹੜਾ ਸੰਸਾਰ ਹੈ ਇਹਨੂੰ ਜਿਹੜੇ ਤਿੰਨ ਗੁਣ ਨੇ ਰਜੋ ਸਤੋ ਤਮੋ, ਉਹ ਇਸ ਨੂੰ ਵਿਆਪ ਰਹੇ ਨੇ। ਪਾਵੇ ਤਿੰਨ ਗੁਣਾਂ ਤੋਂ ਸਾਰਾ ਸੰਸਾਰ ਪ੍ਰਭਾਵਿਤ ਹੋ ਰਿਹਾ ਹੈ। ਤੁਰਿਆ ਪਾਵੈ ਕੋਏ, ਪਰ ਜਿਹੜਾ ਤੁਰਿਆ ਪਦ ਹੈ ਜਿਹੜੇ ਤਿੰਨ ਗੁਣਾਂ ਤੋਂ ਉਚੇਰੀ ਅਵਸਥਾ ਹੈ, ਕਿਉਂਕਿ ਤਿੰਨ ਗੁਣ ਤਾਂ ਮਾਇਆ ਦੇ ਵਿੱਚ ਨੇ, ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਾ ਮਾਇਆ। ਚੌਥੇ ਪਦ ਕੋ ਜੋ ਨਰ ਚੀਨਾ ਤਿੰਨ ਹੀ ਪਰਮ ਪਦ ਪਾਇਆ, ਜਿਹੜੀ ਤਿਰਗੁਣ ਅਤੀਤ ਅਵਸਥਾ ਉਸਨੂੰ ਤੁਰਿਆ ਅਵਸਥਾ ਆਖਿਆ ਹੈ। ਜਿਵੇਂ ਸਮਝਣ ਦੇ ਲਈ, ਸਾਡੇ ਹਮੇਸ਼ਾ ਸਰੀਰ ਵਿੱਚ ਤਿੰਨ ਹਾਲਤਾਂ ਵਾਪਰਦੀਆਂ ਨੇ, ਜਾਗਰਤ, ਸੁਪਨ ਤੇ ਸਖੋਪਤ। ਜਿਹੜੀ ਜਾਗਰਤ ਅਵਸਥਾ ਹੈ ਇਹ ਸਤੋ ਗੁਣ ਦੇ ਵਿੱਚ ਮੰਨੀ ਹੋਈ ਹੈ, ਅਤੇ ਜਿਹੜੀ ਸੁਪਨ ਅਵਸਥਾ ਹੈ ਉਹ ਰਜੋ ਗੁਣ ਦੇ ਵਿੱਚ ਮੰਨੀ ਹੋਈ ਹੈ, ਅਤੇ ਜਿਹੜੀ ਸੁਖੋਪਤ ਗਾੜੀ ਨੀਂਦ ਦੀ ਅਵਸਥਾ ਹੈ ਉਹ ਤਮੋ ਗੁਣ ਦੇ ਵਿੱਚ ਮੰਨੀ ਹੋਈ ਹੈ। ਪਰ ਜਦੋਂ ਅਸੀਂ ਤੁਰਿਆ ਪਦ ਵਿੱਚ ਜਾਣਾ ਹੈ ਫਿਰ ਇਹ ਜਾਗਰਤ, ਸੁਪਨ, ਸੁਖੋਪਤ ਅਤੇ ਤਿੰਨੇ ਅਵਸਥਾ ਤੋਂ ਆਪਣੀ ਸੁਰਤ ਨੂੰ ਉੱਚਾ ਲਿਜਾਣਾ ਪੈਂਦਾ। ਪਹਿਲਾਂ ਜਾਗਰਤ, ਫਿਰ ਸੁਪਨ ਅਤੇ ਸੁਖੋਪਤ, ਅਤੇ ਸੁਖੋਪਤ ਅਵਸਥਾ ਵਿੱਚ ਜਾ ਕੇ ਤਾਂ ਸਾਡਾ ਮਨ ਵੀ ਅਵਿਦਿਆ ਵਿੱਚ ਲੀਨ ਹੋ ਜਾਂਦਾ ਹੈ, ਉਦੋਂ ਗਾਂਹ ਜਾਣਾ ਬਹੁਤ ਔਖਾ ਹੈ। ਪਰ ਉਹ ਤੇ ਸਤਿਗੁਰੂ ਦੀ ਕਿਰਪਾ ਹੋਵੇ ਫੇਰ ਹੀ ਸਾਡੀ ਸੁਰਤ ਉਸ ਤਿੰਨੇ ਗੁਣਾਂ ਤੋਂ ਪਾਰ ਹੋ ਸਕਦੀ ਹੈ। ਹਜ਼ੂਰ ਕਹਿੰਦੇ ਤੀਨ ਵਿਆਪਹਿ ਜਗਤ ਕੋ, ਸੰਸਾਰ ਨੂੰ ਤਿੰਨੇ ਗੁਣ ਵਿਆਪ ਰਹੇ ਨੇ, ਪ੍ਰਭਾਵਿਤ ਕਰ ਰਹੇ ਨੇ, ਪਰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਉਸ ਤੁਰਿਆ ਅਵਸਥਾ ਨੂੰ, ਸਾਕਸ਼ੀ ਭਾਵ ਦੀ ਅਵਸਥਾ ਨੂੰ, ਉਸ ਮਹਾਨ ਆਤਮਕ ਅਡੋਲ ਅਵਸਥਾ ਨੂੰ ਪ੍ਰਾਪਤ ਕਰਦਾ ਹੈ।
ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਨ੍ਹਾਂ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ ਹੈ, ਜਿਹੜੇ ਚੌਥੇ ਪਦ ਵਿੱਚ ਚਲੇ ਜਾਂਦੇ ਨੇ, ਫਿਰ ਉਹਨਾਂ ਦੇ ਮਨ ਦੇ ਵਿੱਚ ਪਰਮੇਸ਼ਵਰ ਆ ਕੇ ਵਸਦਾ। ਨਾਨਕ ਸੰਤ ਨਿਰਮਲ ਭਏ ਤੇ ਉਹ ਬਈ ਉੱਚੇ ਸੁੱਚੇ ਜੀਵਨ ਵਾਲੇ ਮਹਾਂਪੁਰਖ ਬਣ ਗਏ, ਜਿਨ੍ਹਾਂ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ।
ਪੌੜੀ ਤ੍ਰਿਤੀਆ ਤ੍ਰੈ ਗੁਣ ਵਿਖੇ ਫਲ, ਕਬ ਉੱਤਮ ਕਬ ਨੀਚ।
ਪੌੜੀ ਵਿੱਚ ਜਿਹੜੀ ਤ੍ਰਿਤੀਆ ਦਾ ਅਰਥ ਹੈ ਵੀ ਜਿਹੜੀ ਤੀਜੀ ਥਿਤ ਹੈ, ਜਿਹਨੂੰ ਏਕਮ ਤੇ ਦੂਜ ਤੇ ਤੀਜ ਵੀ ਕਹਿ ਦਿੰਦੇ ਨੇ। ਹੁਣ ਜਿਹੜਾ ਤੀਜੀ ਥਿਤ ਦੁਆਰਾ ਤੀਜ ਦੁਆਰਾ ਉਪਦੇਸ਼ ਦਿੰਦੇ ਨੇ, ਹਜ਼ੂਰ ਕਹਿੰਦੇ ਨੇ ਤ੍ਰੈ ਗੁਣ ਵਿਖੇ ਫਲ, ਵੀ ਜਿਹੜੇ ਤਿੰਨ ਗੁਣ ਨੇ ਰਜੋ ਸਤੋ ਤਮੋ, ਵਿਖੇ ਫਲ ਇਹ ਤੇ ਵਿਖੇ ਮਾਇਆ ਦੇ ਫਲ ਹੀ ਨੇ, ਭਾਵ ਇਹ ਤਿੰਨ ਗੁਣ ਮਾਇਆ ਤੋਂ ਪੈਦਾ ਹੋਏ ਨੇ। ਤਿਰਗੁਣੀ ਸ੍ਰਿਸ਼ਟੀ ਵੀ ਤੇ ਜਿਹੜੀ ਤਿਰਗੁਣੀ ਅਵਸਥਾ ਹੈ, ਇਹ ਸਾਰਾ ਕੁਛ ਮਾਇਆ ਤੋਂ ਪੈਦਾ ਹੋਇਆ ਹੈ। ਕਬ ਉੱਤਮ ਕਬ ਨੀਚ, ਇਸੇ ਲਈ ਜਿੰਨੇ ਤਿਰਗੁਣੀ ਜੀਵ ਨੇ ਉਹ ਕਦੇ ਉੱਤਮ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਕਦੇ ਨੀਚ ਨੀਵੀਂ ਅਵਸਥਾ ਵਿੱਚ ਚਲੇ ਜਾਂਦੇ ਨੇ, ਜਾਂ ਊਚ ਨੀਚ ਤੋਂ ਮੁਰਾਦ ਹੈ ਕਦੇ ਉਹ ਸਵਰਗਾਂ ਵਿੱਚ ਚਲੇ ਜਾਂਦੇ ਨੇ ਤੇ ਕਦੇ ਨੀਚ ਅੱਗੇ ਦੋਜਕ ਵਿੱਚ ਰਸਾਤਲ ਵਿੱਚ ਜਾ ਕੇ ਡਿੱਗ ਪੈਂਦੇ ਨੇ। ਭਾਵ ਤਿਰਗੁਣੀ ਜੀਵ ਉਹ ਕਦੇ ਵੀ ਪਰਮੇਸ਼ਰ ਨੂੰ ਨਹੀਂ ਮਿਲ ਸਕਦੇ, ਉਹ ਚੰਗੇ ਮਾੜੇ ਕਰਮ ਕਰਕੇ ਕਦੇ ਉੱਚੇ ਮੰਡਲਾਂ ਵਿੱਚ ਚਲੇ ਜਾਂਦੇ ਨੇ ਤੇ ਕਦੇ ਨੀਵੇਂ ਥਾਂ ਤੇ ਜਾ ਡਿੱਗਦੇ ਨੇ, ਕਦੇ ਸਵਰਗਾਂ ਦੇ ਵਿੱਚ ਤੇ ਕਦੇ ਪਾਇਤ੍ਰਕ ਜੂਨਾਂ ਦੇ ਵਿੱਚ ਭਟਕਦੇ ਫਿਰਦੇ ਹਨ।
ਨਰਕ ਸੁਰਗ ਭ੍ਰਮ ਤੋਂ ਘਣੋ, ਸਦਾ ਸੰਘਾਰ ਹੈ ਮੀਚ।
ਲੋ ਹੁਣ ਉੱਤਮ ਤੇ ਨੀਚ ਕਿਸ ਨੂੰ ਆਖਿਆ ਹੈ, ਉਹਦੇ ਬਾਰੇ ਸਤਿਗੁਰੂ ਆਪ ਹੀ ਅੱਗੇ ਸਪਸ਼ਟ ਕਰਦੇ ਨੇ ਵੀ ਜਿਹੜੇ ਤਿੰਨ ਗੁਣਾਂ ਦੇ ਵਿੱਚ ਵਰਤਣ ਵਾਲੇ ਲੋਕ ਨੇ, ਨਰਕ ਸੁਰਗ ਭ੍ਰਮ ਤੋਂ ਘਣੋ, ਵੀ ਉਹ ਤੇ ਨਰਕ ਤੇ ਸੁਰਗ ਦੇ ਵਿੱਚ ਹੀ ਬਹੁਤਾ ਭਰਮਦੇ ਰਹਿੰਦੇ ਨੇ। ਸਦਾ ਸੰਘਾਰ ਹੈ ਮੀਚ, ਤੇ ਮੀਚ ਦਾ ਅਰਥ ਹੈ ਜਿਹੜੀ ਮੌਤ ਹੈ ਹਮੇਸ਼ਾ ਲਈ ਉਹਨਾਂ ਨੂੰ ਮਾਰਦੀ ਹੀ ਮਾਰਦੀ ਹੈ। ਜਿਹੜਾ ਆਦਮੀ ਸਵਰਗ ਵਿੱਚ ਵੀ ਚਲਿਆ ਜਾਵੇ ਨਾ, ਮੌਤ ਉੱਥੇ ਵੀ ਚਲੀ ਜਾਂਦੀ, ਤੇ ਜਿਹੜਾ ਨਰਕਾਂ ਵਿੱਚ ਜਾਂਦਾ ਹੈ ਪਾਪਾਂ ਦਾ ਫਲ ਭੋਗਣ ਲਈ, ਮੌਤ ਉੱਥੇ ਵੀ ਪਹੁੰਚ ਜਾਂਦੀ ਹੈ। ਨਰਕ ਤੇ ਸੁਰਗ ਦੇ ਵਿੱਚ ਓਨਾ ਚਿਰ ਹੀ ਜੀਵ ਰਹਿੰਦਾ ਹੈ ਜਿੰਨਾ ਚਿਰ ਤੱਕ ਉਹਨੇ ਆਪਣੇ ਪੁੰਨ ਪਾਪਾਂ ਦੀ ਸਜ਼ਾ ਭੁਗਤਣੀ ਹੋਵੇ, ਜਿਵੇਂ ਦੁਨਿਆਵੀ ਤੌਰ 'ਤੇ ਵੀ, ਜਿਵੇਂ ਹੁਣ ਆਦਮੀ ਕੋਈ ਜੇਲ੍ਹ ਦੇ ਵਿੱਚ ਆਪਣੇ ਪਾਪਾਂ ਦੀ ਸਜ਼ਾ ਕੱਟਣ ਵਾਸਤੇ ਜਾਂਦਾ ਹੈ, ਇਸੇ ਤਰ੍ਹਾਂ ਦੀ ਇਹ ਗੱਲ ਬਣੀ ਹੋਈ ਹੈ ਵੀ ਉਹ ਵਾਹਿਗੁਰੂ ਨੇ ਹਰ ਚੀਜ਼ ਦੀ ਲਿਮਿਟ ਬਣਾਈ ਹੋਈ ਹੈ। ਜਿੰਨੇ ਕਿਸੇ ਦੇ ਪੁੰਨ ਹੁੰਦੇ ਨੇ ਉਹਨਾਂ ਚਿਰ ਉਹ ਸਵਰਗ ਵਿੱਚ ਰਹਿੰਦਾ, ਬਾਅਦ ਵਿੱਚ ਉਹਨੂੰ ਵੀ ਆਉਣਾ ਪੈਂਦਾ, ਉਹਨੂੰ ਵੀ ਉੱਥੇ ਮੌਤ ਮਰਦੀ ਹੈ, ਅਤੇ ਜਿਹੜਾ ਆਪਣੇ ਪਾਪਾਂ ਦਾ ਫਲ ਭੋਗਣ ਵਾਸਤੇ ਨਰਕਾਂ ਵਿੱਚ ਜਾਵੇ ਅਤੇ ਮੌਤ ਉੱਥੇ ਵੀ ਉਹਨੂੰ ਮਾਰਦੀ ਹੈ, ਜਦੋਂ ਪਾਪਾਂ ਦਾ ਫਲ ਭੋਗ ਲਵੇ ਫਿਰ ਉਹ ਇੱਥੇ ਜੂਨਾਂ ਦੇ ਵਿੱਚ ਆ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਬਹੁਤਾ ਨਰਕ ਸੁਰਗ ਭ੍ਰਮ ਤੋਂ ਕਣੋ, ਇਹ ਜੀਵ ਨਰਕਾਂ ਅਤੇ ਸੁਰਗਾਂ ਦੇ ਵਿੱਚ ਹੀ ਬਹੁਤਾ ਭਰਮਦਾ ਰਹਿੰਦਾ ਹੈ, ਅਤੇ ਜਿੱਥੇ ਜਾਂਦਾ ਹੈ ਮੌਤ ਸਭ ਥਾਵਾਂ 'ਤੇ ਇਸ ਨੂੰ ਮਾਰਦੀ ਹੈ।
ਹਰਖ ਸੋਗ ਸਹਿਸਾ ਸੰਸਾਰ, ਹਉ ਹਉ ਕਰਤ ਬਿਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਹਰਖ ਸੋਗ ਸਹਿਸਾ ਸੰਸਾਰ, ਇਹ ਜਿਹੜਾ ਸੰਸਾਰ ਹੈ ਇਹ ਇੱਕ ਸਹਿਸਾ ਦਾ ਅਰਥ ਸੰਸੇ ਦੇ ਨਾਲ ਭਰਿਆ ਹੋਇਆ ਸਮੁੰਦਰ ਹੈ, ਇਹਦੇ ਵਿੱਚ ਹਰਖ ਸ਼ੋਗ ਦੀਆਂ ਲਹਿਰਾਂ ਵੀ ਉੱਠਦੀਆਂ ਨੇ, ਕਦੇ ਖੁਸ਼ੀ ਕਦੇ ਗਮੀ, ਇਹ ਲਹਿਰਾਂ ਉੱਠ ਰਹੀਆਂ ਨੇ। ਇਹ ਸੰਸਾਰ ਸੰਸਿਆਂ ਦਾ ਭਰਿਆ ਹੋਇਆ ਹੈ। ਹਾਂ ਹਾਂ ਕਰਤ ਬਿਹਾਏ, ਤੇ ਮੈਂ ਕਰਦਿਆਂ ਹੋਇਆ ਇਸ ਜੀਵ ਦੀ ਇੱਥੇ ਉਮਰ ਬਿਹਾ ਰਹੀ ਹੈ।
ਜਿਨ ਕੀਏ ਤਿਸਹਿ ਨਾ ਜਾਣਨੀ, ਚਿਤ ਵਹਿ ਅਨਕ ਉਪਾਏ।
ਲੋ ਜਿਸ ਕਰਤਾ ਪੁਰਖ ਵਾਹਿਗੁਰੂ ਨੇ ਸਾਰੇ ਜੀਵ ਪੈਦਾ ਕੀਤੇ ਨੇ, ਉਸ ਨੂੰ ਇਹ ਜਾਣਦੇ ਹੀ ਨਹੀਂ, ਰੱਬ ਨੂੰ ਕੌਣ ਜਾਣਦਾ, ਰੱਬ ਨੂੰ ਤਾਂ ਸਾਰੇ ਭੁੱਲੇ ਹੋਏ ਨੇ। ਚਿਤਵਹ ਅਨਕੋ ਪਾਏ, ਤੇ ਸਤਿਗੁਰੂ ਕਹਿੰਦੇ ਮਾਇਆ ਲਈ ਸੰਸਾਰੀ ਸੁਖ ਦਾ ਜੀਵਨ ਪ੍ਰਾਪਤ ਕਰਨ ਦੇ ਲਈ ਅਨੇਕਾਂ ਉਪਾਵਾਂ ਨੂੰ ਚਿਤਵਦੇ ਰਹਿੰਦੇ ਹਨ।
ਆਦ ਬਿਆਦ ਉਪਾਦ ਰਸ, ਕਬਹੋ ਨਾ ਟੂਟੈ ਤਾਪ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿੰਨਾ ਚਿਰ ਤੱਕ ਇਹ ਮਨੁੱਖ ਵਾਹਿਗੁਰੂ ਦਾ ਸਿਮਰਨ ਨਹੀਂ ਨਾ ਕਰਦਾ, ਓਨਾ ਚਿਰ ਇਹ ਜਿਹੜੇ ਤਿੰਨ ਤਾਪ ਨੇ ਆਦ ਬਿਆਦ ਉਪਾਦ ਰਸ, ਆਦੀ ਬਿਆਦੀ ਤੇ ਉਪਾਧੀ, ਇਹ ਤਿੰਨ ਤਾਪ ਨੇ, ਇਹਨਾਂ ਦਾ ਰਸ ਸਵਾਦ ਇਸ ਨੂੰ ਭੋਗਣਾ ਹੀ ਪੈਂਦਾ ਹੈ। ਆਦਿ ਵਿਆਦ ਉਪਾਦ ਰਸ, ਰਸ ਮਤਲਬ ਇਹਨਾਂ ਦਾ ਸਵਾਦ, ਜਿਹੜਾ ਆਦਿ ਜਿਹੜੇ ਮਨ ਦੇ ਰੋਗ ਨੇ ਅਤੇ ਵਿਆਧੀ ਸਰੀਰ ਦੇ ਰੋਗਾਂ ਨੂੰ ਆਖਿਆ, ਅਤੇ ਉਪਾਧੀ ਕਹਿੰਦੇ ਨੇ ਵੀ ਜਿਹੜੇ ਲੜਾਈ ਝਗੜਿਆਂ ਦੇ ਨਾਲ ਕਲੇਸ਼ ਪੈਦਾ ਹੁੰਦੇ ਨੇ ਉਹ ਉਪਾਧੀ ਵਿੱਚ ਆਉਂਦੇ ਨੇ, ਕਹਿੰਦੇ ਫਲਾਨਾ ਤਾਂ ਉਪਾਧੀ ਖੜੀ ਕਰਦਾ। ਹਜ਼ੂਰ ਕਹਿੰਦੇ ਨੇ ਇਹ ਆਦਿ ਵਿਆਦ ਉਪਾਦ ਇਹ ਜਿਹੜੇ ਤਿੰਨ ਤਾਪ ਨੇ ਇਹਨਾਂ ਦਾ ਰਸ ਉਹਨਾਂ ਚਿਰ ਭੁਗਣਾ ਹੀ ਪੈਂਦਾ ਹੈ ਜਿੰਨਾ ਚਿਰ ਵਾਹਿਗੁਰੂ ਦਾ ਨਾਮ ਨਾ ਜਪੀਏ। ਕਬੂ ਹੋਣਾ ਟੁੱਟੇ ਤਾਪ, ਇਹ ਜਿਹੜੇ ਤਿੰਨੇ ਤਾਪ ਨੇ ਕਦੇ ਵੀ ਟੁੱਟਦੇ ਨਹੀਂ। ਆ ਜਿਵੇਂ ਕਿ ਮਿਆਦੀ ਬੁਖਾਰ ਹੁੰਦੇ ਨੇ ਨਾ, ਅਤੇ ਫਿਰ ਉਹ ਜਿੰਨਾ ਚਿਰ ਚੜ੍ਹਨਾ ਹੁੰਦਾ ਚੜ੍ਹਦੇ ਹੀ ਨੇ, ਫਿਰ ਉਹ ਡਾਕਟਰ ਵੀ ਮਾੜੀ ਮੋਟੀ ਦਵਾਈ ਦਿੰਦੇ ਨੇ, ਉਹ ਕਹਿੰਦੇ ਵੀ ਇਹਦਾ ਪੱਕਾ ਇਲਾਜ ਤਾਂ ਹੁਣ ਫਿਰ ਠਹਿਰ ਕੇ ਹੋ ਸਕਦਾ ਹੈ। ਹਜ਼ੂਰ ਕਹਿੰਦੇ ਨੇ ਇਹ ਜਿਹੜੇ ਤਿੰਨ ਤਾਪ ਨੇ ਆਦਿ ਵਿਆਦੀ ਉਪਾਧੀ ਇਹਨਾਂ ਦਾ ਰਸ ਹਰ ਜੀਵ ਨੂੰ ਭੋਗਣਾ ਹੀ ਪੈਂਦਾ ਹੈ ਜਿੰਨਾ ਚਿਰ ਤੱਕ ਉਹ ਨਾਮ ਦਾ ਦਾਰੂ ਇਸਤੇਮਾਲ ਨਹੀਂ ਕਰਦਾ ਤੇ ਨਾ ਹੀ ਕਦੇ ਉਹਦਾ ਬੁਖਾਰ ਟੁੱਟ ਸਕਦਾ ਹੈ।
ਪਰ ਬ੍ਰਹਮ ਪੂਰਨ ਧਨੀ ਨਹਿ ਬੂਝੈ ਪ੍ਰਤਾਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪੂਰਨ ਧਨੀ ਮਾਲਕ ਹੈ, ਭਾਵ ਉਹ ਮੁਕੰਮਲ ਸਾਰੇ ਸੰਸਾਰ ਦਾ ਮਾਲਕ ਹੈ। ਨਹਿ ਬੂਝੈ ਪ੍ਰਤਾਪ, ਪਰ ਇਹ ਜਿਹੜੇ ਤਿਰਗੁਣੀ ਜੀਵ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਤਾਪ ਨੂੰ ਸਮਝਦੇ ਹੀ ਨਹੀਂ, ਉਸ ਵਾਹਿਗੁਰੂ ਦਾ ਪ੍ਰਤਾਪ ਸਾਨੂੰ ਦਿਸਦਾ ਹੀ ਨਹੀਂ। ਹਾਲਾਂਕਿ ਸਤਿਗੁਰੂ ਦੀ ਬਾਣੀ ਸਾਨੂੰ ਇਹ ਗੱਲ ਸਮਝਾਉਂਦੀ ਹੈ, ਚਤੁਰ ਦਿਸ਼ਾ ਕੀਨੂ ਬਾਲੇ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੂ ਦਾਸਕਾ ਦੁੱਖ ਬਿਦਾਰਿਓ। ਉਹ ਵਾਹਿਗੁਰੂ ਆਪਣੇ ਭਗਤਾਂ ਦੀ ਹਰ ਪ੍ਰਕਾਰ ਰੱਖਿਆ ਕਰਦਾ ਹੈ, ਪਰ ਭਗਤਾਂ ਉਹਦੇ ਪ੍ਰਤਾਪ ਨੂੰ ਵੇਖ ਲੈਂਦੇ ਨੇ। ਅਤੇ ਜਿਹੜੇ ਤਿੰਨੇ ਤਾਪਾਂ ਦੇ ਵਿੱਚ ਗ੍ਰਸੇ ਹੋਏ ਲੋਕ ਨੇ, ਸਤਿਗੁਰੂ ਕਹਿੰਦੇ ਨੇ ਉਹ ਉਸ ਵਾਹਿਗੁਰੂ ਦੇ ਪ੍ਰਤਾਪ ਨੂੰ ਨਹੀਂ ਸਮਝ ਸਕਦੇ। ਦੂਜਾ ਇਹਦਾ ਅਰਥ ਗਿਆਨੀ ਨਾਰਾਇਣ ਸਿੰਘ ਜੀ ਨੇ ਇਹ ਵੀ ਕੀਤਾ ਹੈ, ਨਹਿ ਬੂਝੈ ਪ੍ਰਤਾਪ। ਪ੍ਰਤਾਪ ਦਾ ਅਰਥ ਹੈ ਵੀ ਜਿਹੜਾ ਬੁਖਾਰ ਦੇ ਨਾਲ ਵੀ ਸਰੀਰ ਨੂੰ ਉਹ ਸੰਤਾਪ ਹੁੰਦਾ ਹੈ, ਜਿਹੜਾ ਉਹ ਤਾਪਮਾਨ ਵੱਧ ਜਾਂਦਾ ਹੈ, ਵੀ ਜਿੰਨਾ ਚਿਰ ਪਾਰ ਬ੍ਰਹਮ ਪੂਰਨ ਧਨੀ, ਜਿੰਨਾ ਚਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਇਹ ਨਹੀਂ ਜੁੜਦਾ, ਨਹਿ ਬੂਝੈ ਪ੍ਰਤਾਪ। ਇਹ ਜਿਹੜੇ ਤਿੰਨੇ ਤਾਪਾਂ ਦਾ ਪ੍ਰਤਾਪ ਦਾ ਅਰਥ ਜਿਹੜਾ ਪ੍ਰਕੋਪ ਹੈ, ਉਹਨਾਂ ਦਾ ਪ੍ਰਭਾਵ ਹੈ, ਤਿੰਨੇ ਤਾਪਾਂ ਦਾ ਜਿਹੜਾ ਬੁਖਾਰ ਹੈ ਉਹ ਵੀ ਨਹੀਂ ਮਿਟ ਸਕਦਾ, ਭਾਵ ਜਦੋਂ ਨਾਮ ਜਪਾਂਗੇ ਤੇ ਫੇਰ ਹੀ ਇਹ ਬੁਖਾਰ ਲੈ ਸਕਦਾ ਤੇ ਟੈਂਪਰੇਚਰ ਇਹ ਡਾਊਨ ਹੋ ਸਕਦਾ ਹੈ।
ਮੋਹ ਭਰਮ ਬੂੜਤ ਕਣੋ ਮਹਾ ਨਰਕ ਮਹਿਵਾਸ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੇ ਤਿਰਗੁਣੀ ਜੀਵ ਨੇ ਮੋਹ ਭਰਮ ਬੂੜਤ ਕਣੋ, ਇਹ ਮੋਹ ਤੇ ਭਰਮ ਦੇ ਸਮੁੰਦਰ ਵਿੱਚ ਬਹੁਤਾ ਡੁੱਬੇ ਹੋਏ ਨੇ। ਭਾਵ ਇੱਕ ਤਾਂ ਬੰਦਾ ਚਲੋ ਥੋੜੇ ਜਿਹੇ ਪਾਣੀ ਵਿੱਚ ਡੁੱਬਦਾ ਨਾ ਤੇ ਹੱਥ ਹੁੱਥ ਮਾਰ ਕੇ ਬਾਹਰ ਵੀ ਨਿਕਲ ਆਉਂਦਾ ਤੇ ਉਹਨੂੰ ਕੱਢਣਾ ਵੀ ਸੌਖਾ ਹੁੰਦਾ, ਪਰ ਜਿਹੜਾ ਡੂੰਘੇ ਸਮੁੰਦਰ ਵਿੱਚ ਛਾਲ ਮਾਰੇ ਉਹਦਾ ਬਚਾਅ ਬੜਾ ਔਖਾ ਹੁੰਦਾ। ਹਜ਼ੂਰ ਕਹਿੰਦੇ ਨੇ ਮੋਹ ਤੇ ਪਰਮ ਇਹ ਐਸੇ ਡੂੰਘੇ ਸਮੁੰਦਰ ਨੇ, ਇਹਦੇ ਵਿੱਚ ਬਹੁਤੇ ਜੀਵ ਡੁੱਬ ਰਹੇ ਨੇ, ਗੋਤੇ ਖਾ ਰਹੇ ਨੇ, ਮਹਾਨਰਕਮੈ ਵਾਸ ਤੇ ਅੱਗੇ ਜਾ ਕੇ ਵੀ ਮਹਾਨਰਕਾਂ ਦੇ ਵਿੱਚ ਵੱਡੇ ਨਰਕਾਂ ਦੇ ਵਿੱਚ ਉਹਨਾਂ ਦਾ ਨਿਵਾਸ ਹੁੰਦਾ ਹੈ।
ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਹੇ ਵਾਹਿਗੁਰੂ ਜੀ, ਅਸੀਂ ਵੀ ਤਾਂ ਮੋਹ ਭਰਮ ਦੇ ਸਾਗਰ ਵਿੱਚ ਡੁੱਬੇ ਹੋਏ ਹਾਂ, ਸਾਡਾ ਵੀ ਤੇ ਮਹਾਨਰਕਾਂ ਦੇ ਵਿੱਚ ਹੀ ਵਾਸ ਹੋਣਾ ਹੈ, ਇਸ ਲਈ ਕਿਰਪਾ ਕਰੋ ਹੇ ਵਾਹਿਗੁਰੂ ਜੀ, ਤੁਸੀਂ ਸਾਨੂੰ ਰੱਖ ਲਵੋ, ਭਾਵ ਡੁੱਬਦਿਆਂ ਨੂੰ ਬਚਾ ਲਵੋ। ਨਾਨਕ ਤੇਰੀ ਆਸ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਸਾਨੂੰ ਹੁਣ ਤੇਰੀ ਹੀ ਆਸ ਹੈ, ਤੇਰੀ ਹੀ ਉਮੀਦ ਹੈ, ਤੇਰੀ ਹੀ ਓਟ ਹੈ, ਤੇਰਾ ਹੀ ਭਰੋਸਾ ਹੈ, ਤੂੰ ਹੀ ਸਾਨੂੰ ਇਸ ਭਰਮ ਤੇ ਮੋਹ ਦੇ ਵਿੱਚੋਂ ਬਾਹਰ ਕੱਢ ਸਕਦਾ ਹੈ।
ਸਲੋਕ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਜਿਹੜੀ ਚੌਥੀ ਥਿੱਤ ਹੈ ਜਿਸਨੂੰ ਚੌਥ ਕਹਿੰਦੇ ਨੇ, ਉਸ ਦੁਆਰਾ ਉਪਦੇਸ਼ ਦਿੰਦੇ ਹਨ, ਚਤੁਰ ਸਿਆਣਾ ਸੁਗੜ ਸੋਏ, ਵੀ ਅਸਲੀ ਚਤੁਰ ਤੇ ਸਿਆਣਾ, ਚਤੁਰ ਕਹਿੰਦੇ ਨੇ ਜਿਹੜਾ ਜਿਸਨੂੰ ਚੰਗੀ ਗੱਲਬਾਤ ਕਰਨੀ ਆਉਂਦੀ ਹੋਵੇ, ਤੇ ਸਿਆਣਾ ਕਹਿੰਦੇ ਨੇ ਉਹਨੂੰ ਜਿਹੜਾ ਬੁੱਧੀਵਾਨ ਹੋਵੇ, ਤੇ ਸੁਗੜ ਦਾ ਅਰਥ ਹੈ ਵੀ ਜਿਹੜਾ ਕੋਈ ਚੰਗੀਆਂ ਸੋਹਣੀਆਂ ਸਕੀਮਾਂ ਘੜਨ ਜਾਣਦਾ ਹੋਵੇ ਉਹਨੂੰ ਸੁਗੜ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਉਹੀ ਚਤੁਰ, ਉਹੀ ਸਿਆਣਾ ਤੇ ਉਹੀ ਸੁਗੜ ਸੁਜਾਨ ਪੁਰਸ਼ ਹੈ ਜਿਨ ਤਜਿਆ ਅਵਮਾਨ, ਤੇ ਜਿਸਨੇ ਪਾਈ ਹੰਕਾਰ ਨੂੰ ਛੱਡ ਦਿੱਤਾ ਹੈ। ਗੁਰਮਤਿ ਦੇ ਅੰਦਰ ਸਭ ਤੋਂ ਵੱਧ ਚਤਰ ਤੇ ਸਭ ਤੋਂ ਵੱਧ ਸਿਆਣਾ ਤੇ ਸਭ ਤੋਂ ਵੱਧ ਸੁਗੜ ਪਰਵੀਨ ਉਸੇ ਨੂੰ ਮੰਨਿਆ ਜਾਂਦਾ ਜਿਸਨੇ ਹੰਕਾਰ ਨੂੰ ਛੱਡ ਦਿੱਤਾ ਹੈ।
ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ।
ਲੋ ਹਜ਼ੂਰ ਕਹਿੰਦੇ ਨੇ, ਐ ਮਨਾ ਤੂੰ ਉਸ ਵਾਹਿਗੁਰੂ ਦਾ ਨਾਮ ਜਪ ਤੇ ਨਾਮ ਜਪ ਕੇ ਕੀ ਮਿਲੇਗਾ? ਚਾਰ ਪਦਾਰਥ, ਧਰਮ, ਅਰਥ, ਕਾਮ ਤੇ ਮੋਖ, ਚਾਰੇ ਪਦਾਰਥ ਵੀ ਮਿਲਣਗੇ ਤੇ ਅਸ਼ਟ ਸਿੱਧ ਜਿਹੜੀਆਂ 18 ਸਿੱਧੀਆਂ ਨੇ, ਰੂਹਾਨੀ ਸ਼ਕਤੀਆਂ ਨੇ, ਉਹ ਵੀ ਪ੍ਰਾਪਤ ਹੋਣਗੀਆਂ।
ਪੌੜੀ ਚਤੁਰਥ ਚਾਰੇ ਵੇਦ ਸੁਣ ਸੋ ਦਿਓ ਤਤ ਵਿਚਾਰ।
ਲੋ ਪੌੜੀ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚਤੁਰਥ ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਏਕਮ ਵੀ, ਦੁਤੀਆ ਵੀ ਤੇ ਤ੍ਰਿਤੀਆ ਵੀ, ਇਹ ਸੰਸਕ੍ਰਿਤ ਦੇ ਲਫ਼ਜ਼ ਹੀ ਵਰਤੇ ਨੇ ਸਤਿਗੁਰੂ ਨੇ ਇੱਥੇ। ਹੁਣ ਚਤੁਰਥ ਜਿਸ ਨੂੰ ਚੌਥ ਕਹਿੰਦੇ ਨੇ, ਚੌਥੀ ਥਿਤ ਦੁਆਰਾ ਉਪਦੇਸ਼ ਦਿੰਦੇ ਨੇ, ਚਤੁਰਥ ਚਾਰੇ ਵੇਦ ਸੁਣ। ਸਤਿਗੁਰੂ ਕਹਿੰਦੇ ਚਾਰੇ ਵੇਦਾਂ ਨੂੰ ਸੁਣ ਕੇ ਸੋਧਿਓ ਤਤ ਵਿਚਾਰ, ਤੇ ਅਸੀਂ ਭਾਈ ਇਹੀ ਤਤ ਵਿਚਾਰ ਨੂੰ ਸੋਧ ਕੇ ਖੋਜ ਕੇ ਪ੍ਰਾਪਤ ਕੀਤਾ ਹੈ।
ਸਰਵ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ।
ਵੀ ਜੇ ਤੂੰ ਸਾਰੇ ਹੀ ਖੇਮ ਦਾ ਅਰਥ ਹੈ ਸੁਖ ਤੇ ਕਲਿਆਣ ਮੁਕਤੀਆਂ ਪ੍ਰਾਪਤ ਕਰਨੀਆਂ ਨੇ ਤੇ ਨਿਧ ਸਾਰੇ ਖਜ਼ਾਨੇ ਨੌ ਨਿਧੀਆਂ 18 ਸਿੱਧੀਆਂ ਦੇ ਹਾਸਲ ਕਰਨੇ ਨੇ, ਰਾਮ ਨਾਮ ਜਪ ਸਾਰ ਤੇ ਫਿਰ ਵਾਹਿਗੁਰੂ ਦੇ ਨਾਮ ਨੂੰ ਜਪ, ਤੇ ਵਾਹਿਗੁਰੂ ਦਾ ਨਾਮ ਹੀ ਸਾਰ, ਸਾਰੇ ਵੇਦਾਂ ਸ਼ਾਸਤਰਾਂ ਦਾ ਵੀ ਤੇ ਸਾਰੇ ਸਾਧਨਾਂ ਦਾ ਵੀ ਇੱਕ ਤਤ ਹੈ, ਨਿਚੋੜ ਹੈ।
ਨਰਕ ਨਿਵਾਰੈ ਦੁਖ ਹਰੈ ਤੂਟ ਹੈ ਅਨਕ ਕਲੇਸ਼।
ਲੋ ਹਜ਼ੂਰ ਕਹਿੰਦੇ ਨੇ, ਜਦੋਂ ਤੂੰ ਨਾਮ ਦੇ ਨਾਲ ਜੁੜੇਗਾ, ਨਾਮ ਨਰਕ ਨਿਵਾਰੈ, ਨਰਕ ਨੂੰ ਵੀ ਨਿਵਰਤ ਕਰ ਦੇਵੇਗਾ ਤੇ ਤੇਰੇ ਦੁੱਖ ਨੂੰ ਵੀ ਨਾਸ਼ ਕਰੇਗਾ। ਤੂਟ ਹੈ ਅਨਕ ਕਲੇਸ਼, ਜਿਹੜੇ ਅਨੇਕਾਂ ਕਲੇਸ਼ ਨੇ, ਲੜਾਈ ਝਗੜੇ ਨੇ ਤੇ ਮਨ ਦੇ ਵਿੱਚ ਟੈਨਸ਼ਨ ਬਣੀ ਰਹਿਣੀ, ਇਹ ਵੀ ਸਾਰੇ ਟੁੱਟ ਜਾਣਗੇ।
ਨੀਚ ਹੁਟੈ ਜਮ ਤੇ ਛੁਟੈ ਹਰ ਕੀਰਤਨ ਪਰਵੇਸ਼।
ਲੋ ਹਜ਼ੂਰ ਕਹਿੰਦੇ ਨੇ, ਜਦੋਂ ਐ ਮਨਾ ਤੂੰ ਵਾਹਿਗੁਰੂ ਦੇ ਨਾਮ ਨੂੰ ਜਪੇਗਾ ਤੇ ਹਰ ਕੀਰਤਨ ਪਰਵੇਸ਼ ਤੇ ਵਾਹਿਗੁਰੂ ਦੇ ਕੀਰਤਨ ਵਿੱਚ ਪ੍ਰਵੇਸ਼ ਕਰ ਲਵੇਂਗਾ, ਭਾਵ ਵਾਹਿਗੁਰੂ ਦੇ ਕੀਰਤਨ ਨਾਲ ਜੁੜੇਗਾ, ਨੀਚ ਹੁਟੈ ਇਹਦੇ ਨਾਲ ਮੌਤ ਵੀ ਪਰੇ ਹਟ ਜਾਵੇਗੀ ਤੇ ਜਮਾਂ ਤੋਂ ਵੀ ਛੁੱਟ ਜਾਵੇਗਾ, ਕਿਉਂਕਿ ਸਤਿਗੁਰੂ ਦੇ ਬਚਨ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟੈ ਨਿਕ ਨਾ ਜਾਈਓ ਦੂਤ। ਜਿੱਥੇ ਵਾਹਿਗੁਰੂ ਦਾ ਭਜਨ ਤੇ ਕੀਰਤਨ ਆ ਜਾਵੇ ਉੱਥੇ ਜਮ ਦੂਤ ਨਹੀਂ ਨੇੜੇ ਆ ਸਕਦੇ, ਮੌਤ ਵੀ ਪਰੇ ਡਰਦੀ ਹਟ ਜਾਂਦੀ ਹੈ।
ਭਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰੰਗ ਰਤੇ ਨਿਰੰਕਾਰ, ਉਸ ਨਿਰੰਕਾਰ ਦੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਣ ਨਾਲ ਭਉ ਬਿਨਸੈ ਤੇਰਾ ਹਰ ਕਿਸਮ ਦਾ ਡਰ ਭੈ ਵੀ ਦੂਰ ਹੋਵੇਗਾ ਤੇ ਨਾਲ ਹੀ ਤੈਨੂੰ ਅੰਮ੍ਰਿਤ ਰਸ ਆਤਮਕ ਆਨੰਦ ਵੀ ਪ੍ਰਾਪਤ ਹੋ ਜਾਵੇਗਾ।
ਦੁੱਖ ਦਰਦ ਅਪਵਿੱਤਰਤਾ ਨਸ ਹੈ ਨਾਮ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਤੂੰ ਨਾਮ ਦਾ ਆਧਾਰ ਆਸਰਾ ਪ੍ਰਾਪਤ ਕਰ ਲਿਆ ਤੇ ਦੁੱਖ ਵੀ, ਦਰਦ ਅਰਥ ਹੈ ਦਲਿੱਦਰ ਵੀ ਤੇ ਅਪਵਿੱਤਰਤਾ ਤੇ ਜਿਹੜੀ ਸਾਡੇ ਮਨ ਦੀ ਅਪਵਿੱਤਰਤਾ ਹੈ ਇਹ ਵੀ ਨਾਸ ਹੋ ਜਾਵੇਗੀ। ਤੁਸੀਂ ਹੁਣ ਕਦੇ ਆਪਣੇ ਮਨ ਦੇ ਵੱਲ ਝਾਤ ਮਾਰ ਕੇ ਦੇਖੋ, ਸਾਡੇ ਮਨ ਦੇ ਵਿੱਚ ਕਿੰਨੀ ਮਲੀਨਤਾ ਹੈ, ਕਿੰਨਾ ਕੂੜਾ ਕਬਾੜ ਭਰਿਆ ਹੋਇਆ ਹੈ, ਕਿੰਨੇ ਪਾਪ ਨੇ, ਕਿੰਨੇ ਵਿਕਾਰ ਨੇ, ਕਦੇ ਵੇਖਿਆ ਕਰੋ ਮਨ ਦੇ ਵਿੱਚ। ਸਤਿਗੁਰੂ ਕਹਿੰਦੇ ਨੇ ਜਦੋਂ ਨਾਮ ਦਾ ਆਸਰਾ ਬਣ ਗਿਆ ਤੇ ਫਿਰ ਸਾਰੇ ਦੁੱਖ ਦਲਿੱਦਰ ਤੇ ਮਨ ਦੀ ਜਿਹੜੀ ਅਪਵਿੱਤਰਤਾ ਹੈ, ਮਲੀਨਤਾ ਹੈ, ਉਹ ਵੀ ਨਾਸ ਹੋ ਜਾਵੇਗੀ।
ਸੁਰ ਨਰ ਮੁਨ ਜਨ ਖੋਜ ਤੇ ਸੁਖ ਸਾਗਰ ਗੋਪਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸੁਖਾਂ ਦਾ ਸਮੁੰਦਰ ਗੋਪਾਲ ਅਕਾਲ ਪੁਰਖ ਵਾਹਿਗੁਰੂ ਹੈ, ਉਹਨੂੰ ਸੁਰ ਦੇਵਤੇ ਵੀ ਤੇ ਨਰ ਮਨੁੱਖ ਵੀ ਤੇ ਮੁਨੀ ਲੋਕ ਵੀ ਖੋਜਦੇ ਹਨ, ਭਾਵ ਵਾਹਿਗੁਰੂ ਨੂੰ ਕੇਵਲ ਅਸੀਂ ਹੀ ਨਹੀਂ, ਦੇਵਤੇ ਵੀ ਤੇ ਮੁਨੀ ਲੋਕ ਵੀ ਤੇ ਹੋਰ ਰਿਸ਼ੀ ਮੁਨੀ ਸਾਰੇ ਭਾਲਦੇ ਫਿਰਦੇ ਹਨ।
ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਦਰ ਵਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਦਰ ਵਾਲ, ਜਿਹੜਾ ਸਾਧ ਦਾ ਅਰਥ ਹੈ ਵੀ ਸਤਿਗੁਰੂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਅਥਵਾ ਸਾਧ ਸੰਗਤ ਦੇ ਚਰਨਾਂ ਦੀ ਰਵਾਲ ਖਾਕ ਬਣ ਜਾਂਦਾ ਹੈ। ਮਨ ਨਿਰਮਲ ਮੁਖ ਉਜਲਾ, ਉਹਦਾ ਮਨ ਵੀ ਨਿਰਮਲ ਹੋ ਜਾਂਦਾ ਹੈ ਤੇ ਉਹਦਾ ਮੁਖ ਵੀ ਉਜਲਾ ਹੋ ਜਾਂਦਾ। ਜਿਹਦਾ ਅੰਦਰੋਂ ਮਨ ਨਿਰਮਲ ਹੋ ਜਾਵੇ ਮੁਖ ਵੀ ਉਹਦਾ ਉਜਲ ਹੁੰਦਾ, ਜਿਹਦਾ ਅੰਦਰੋਂ ਮਨ ਮੈਲਾ ਹੈ ਤੇ ਉਹਦੇ ਚਿਹਰੇ ਤੇ ਵੀ ਮਲਾਲ ਰਹੇਗਾ, ਉਹਦੇ ਚਿਹਰੇ ਤੇ ਵੀ ਖੁਸ਼ੀ ਤੇ ਹੋਰ ਲਾਲੀ ਨਹੀਂ ਟਪਕੇਗੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਜਦੋਂ ਕੋਈ ਮਹਾਂਪੁਰਖਾਂ ਦੇ ਸਤਿਗੁਰੂ ਦੇ ਚਰਨਾਂ ਦੀ ਧੂੜ ਬਣ ਜਾਵੇ ਉਹਦਾ ਮਨ ਵੀ ਨਿਰਮਲ ਹੋ ਜਾਂਦਾ ਹੈ ਤੇ ਮੁਖ ਵੀ ਉਜਲਾ ਹੋ ਜਾਂਦਾ ਹੈ।
ਸ਼ਲੋਕ ਪੰਜ ਵਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪੰਜਵੀਂ ਥਿੱਤ ਦਾ ਪਹਿਲਾ ਸ਼ਲੋਕ ਲਿਖਦੇ ਹਨ। ਜਿਹੜੇ ਪੰਜ ਵਿਕਾਰ ਨੇ ਜਿਹੜੇ ਸਾਡੇ ਮਨ ਦੇ ਵਿੱਚ ਵਸ ਰਹੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਵਿਕਾਰ ਮਨ ਮਹਿ ਬਸੇ ਇਹ ਸਾਡੇ ਮਨ ਦੇ ਵਿੱਚ ਵਸ ਰਹੇ ਨੇ, ਰਾਚੇ ਮਾਇਆ ਸੰਗ, ਤੇ ਅਸੀਂ ਇਹਦੇ ਕਾਰਨ ਹੀ ਮਾਇਆ ਦੇ ਨਾਲ ਰਾਚੇ ਦਾ ਅਰਥ ਰਚੇ ਹੋਏ ਹਾਂ।
ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕਹਿ ਰੰਗ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਧ ਸੰਗਤ ਵਿੱਚ ਜਾਣ ਦੇ ਨਾਲ ਨਾਨਕ ਪ੍ਰਭ ਕਹਿ ਰੰਗ, ਜਦੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਗਤੀ ਦਾ ਰੰਗ ਚੜ ਗਿਆ ਤੇ ਇਹਦੇ ਨਾਲ ਜਿਹੜਾ ਸਾਡਾ ਮਨ ਹੈ ਹਜ਼ੂਰ ਕਹਿੰਦੇ ਨੇ ਨਿਰਮਲ ਹੋ ਜਾਵੇਗਾ। ਜਿਹੜੇ ਪੰਜ ਵਿਕਾਰਾਂ ਨੇ ਸਾਡੇ ਮਨ ਨੂੰ ਮਲੀਨ ਕੀਤਾ ਹੋਇਆ ਹੈ ਨਾ, ਹਜ਼ੂਰ ਕਹਿੰਦੇ ਨੇ ਜਦੋਂ ਸਾਧ ਸੰਗਤ ਵਿੱਚ ਜਾ ਕੇ ਅਸੀਂ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲਵਾਂਗੇ, ਇਹਦੇ ਨਾਲ ਸਾਡਾ ਮਨ ਨਿਰਮਲ ਹੋ ਜਾਵੇਗਾ ਤੇ ਸਰੀਰ ਵੀ ਨਿਰਮਲ ਹੋ ਜਾਵੇਗਾ।
ਪੌੜੀ ਪੰਚਮ ਪੰਚ ਪ੍ਰਧਾਨ ਤੇ ਜਿਹ ਜਾਣਿਓ ਪਰਪੰਚ।
ਲੋਹਣ ਪੌੜੀ ਵਿੱਚ ਜਿਹੜੀ ਪੰਚਮ ਦਾ ਅਰਥ ਹੈ ਪੰਜਵੀਂ ਥਿੱਤ ਹੈ ਤੇ ਪੰਚਮੀ ਜਿਸ ਨੂੰ ਕਹਿੰਦੇ ਨੇ ਬਸੰਤ ਪੰਚਮੀ, ਤੇ ਹੁਣ ਉਹ ਪੰਜਵੀਂ ਥਿੱਤ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ ਪੰਚ ਪ੍ਰਧਾਨ ਤੇ, ਬਈ ਉਹੀ ਅਸਲੀ ਪੰਚ ਦਾ ਅਰਥ ਹੈ ਮੁਖੀ ਤੇ ਪ੍ਰਧਾਨ ਦਾ ਅਰਥ ਹੈ ਵੀ ਸਭ ਤੋਂ ਵੱਡੇ ਉਹੀ ਨੇ, ਜਿਹ ਜਾਣਿਓ ਪਰਪੰਚ, ਤੇ ਜਿਨ੍ਹਾਂ ਨੇ ਪਰਪੰਚ ਦਾ ਅਰਥ ਹੈ ਵੀ ਇਹ ਜਿਹੜਾ ਸੰਸਾਰ ਹੈ ਇਹਦੀ ਅਸਲੀਅਤ ਨੂੰ ਸਮਝ ਲਿਆ ਹੈ ਨਾ, ਭਾਵ ਜਿਨ੍ਹਾਂ ਨੇ ਇਹ ਸਮਝ ਲਿਆ ਵੀ ਸੰਸਾਰ ਤੇ ਮਿਥਿਆ ਹੈ, ਸੰਸਾਰ ਤੇ ਝੂਠਾ ਹੈ, ਤੇ ਉਹੀ ਅਸਲੀ ਪੰਚ ਦਾ ਅਰਥ ਮੁਖੀ ਤੇ ਉਹੀ ਪ੍ਰਧਾਨ ਸਭ ਤੋਂ ਸ੍ਰੇਸ਼ਟ ਤੇ ਉੱਤਮ ਹਨ।
ਉਸਮ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲਵੰਚ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਤਨਾ ਵੀ ਇਹ ਸਾਰਾ ਸੰਸਾਰ ਹੈ ਸਭ ਮਿਥਿਆ, ਸਾਰਾ ਹੀ ਮਿਥਿਆ ਦਾ ਅਰਥ ਝੂਠਾ ਹੈ। ਮਿਥਿਆ ਕਹਿੰਦੇ ਨੇ ਝੂਠੇ ਨੂੰ ਜਿਹੜਾ ਪ੍ਰਤੀਤੀ ਮਾਤਰ ਹੋਵੇ ਪਰ ਵਾਸਤਵ ਦੇ ਵਿੱਚ ਹਮੇਸ਼ਾ ਨਾ ਰਵੇ ਉਹਨੂੰ ਮਿਥਿਆ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਇਹ ਭਾਈ ਸੰਸਾਰ ਤੇ ਸਾਰਾ ਹੀ ਮਿਥਿਆ ਹੈ ਅਤੇ ਇਹਦੇ ਲਈ ਅਸੀਂ ਜੋ ਬਲ ਦਾ ਅਰਥ ਹੈ ਵੀ ਧੱਕਾ ਕਰਦੇ ਹਾਂ ਤੇ ਬੰਚ ਦਾ ਅਰਥ ਹੈ ਠੱਗੀਆਂ ਮਾਰਦੇ ਹਾਂ। ਇਹ ਝੂਠੇ ਸੰਸਾਰ ਦੇ ਲਈ ਅਸੀਂ ਸਾਰਾ ਕੁਛ ਕਰਦੇ ਹਾਂ ਨਾ, ਕਈਆਂ ਨਾਲ ਜਿਆਤੀਆਂ ਵੀ ਹੁੰਦੀਆਂ ਨੇ, ਧੱਕੇਸ਼ਾਹੀਆਂ ਵੀ ਹੁੰਦੀਆਂ ਨੇ, ਅਸੀਂ ਜ਼ਬਰਦਸਤੀਆਂ ਵੀ ਕਰਦੇ ਹਾਂ ਤੇ ਕਈਆਂ ਨਾਲ ਠੱਗੀਆਂ ਵੀ ਮਾਰਦੇ ਹਾਂ। ਸਭ ਮਿੱਥਿਆ ਬਲ ਬੰਚ, ਝੂਠੇ ਪਰਪੰਚ ਦੇ ਲਈ ਅਸੀਂ ਜਿੰਨਾ ਵੀ ਧੱਕਾ ਕਰਦੇ ਹਾਂ, ਠੱਗੀਆਂ ਠੋਰੀਆਂ ਕਰਦੇ, ਇਹ ਵੀ ਸਾਰੀਆਂ ਝੂਠੀਆਂ ਨੇ, ਕਿਉਂਕਿ ਸਤਿਗੁਰੂ ਕਹਿੰਦੇ ਕੁਸੁਮ ਬਾਸ ਬਹੁ ਰੰਗ ਕਣੋ, ਇਹ ਸੰਸਾਰ ਤੇ ਮੌਸਮੀ ਫੁੱਲਾਂ ਵਾਂਗ ਹੈ। ਜਿਵੇਂ ਕੁਸੁਮ ਦਾ ਅਰਥ ਹੈ ਫੁੱਲ, ਕੁਸੁਮ ਬਾਸ ਬਹੁ ਰੰਗ ਕਣੋ, ਜਿਹੜੇ ਮੌਸਮੀ ਫੁੱਲ ਨੇ ਤੇ ਉਹਨਾਂ ਦੀ ਬੜੀ ਸੁੰਦਰ ਵਾਸ਼ਨਾ ਹੁੰਦੀ ਹੈ ਤੇ ਬੜਾ ਸੋਹਣਾ ਰੰਗ ਨਜ਼ਰ ਆਉਂਦਾ ਹੈ, ਪਰ ਉਹ ਰਹਿੰਦਾ ਥੋੜੇ ਦਿਨ ਹੀ ਹੈ। ਤਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ, ਇਸੇ ਤਰ੍ਹਾਂ ਇਹ ਸੰਸਾਰ ਵੀ ਪਾਈ ਇਹ ਮੌਸਮੀ ਫੁੱਲਾਂ ਵਾਂਗੂ ਹੈ, ਇਹਦੀ ਵਾਸ਼ਨਾ ਤੇ ਇਹਦਾ ਰੰਗ ਥੋੜੇ ਦਿਨ ਹੀ ਰਹਿੰਦਾ ਹੈ।
ਨਹਿ ਜਾਪੈ ਨਹਿ ਬੂਝੀਐ ਨਹਿ ਕਛ ਕਰਤ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਜੀਵ ਹੈ ਨਹਿ ਜਾਪੈ, ਨਾ ਤੇ ਇਹਨੂੰ ਕੁਛ ਪਤਾ ਹੀ ਲੱਗਦਾ ਹੈ, ਨਹਿ ਬੂਝੀਐ ਨਾ ਹੀ ਇਹਨੂੰ ਕੋਈ ਸਮਝ ਲੱਗਦੀ ਹੈ ਕਿਸੇ ਗੱਲ ਦੀ, ਨਹਿ ਕਛ ਕਰਤ ਵਿਚਾਰ ਤੇ ਨਾ ਹੀ ਕਦੇ ਇਹ ਗੁਰਬਾਣੀ ਦੀ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ।
ਸਵਾਦ ਮੋਹ ਰਸ ਬੇਦਿਓ ਅਗਿਆਨ ਰਚਿਓ ਸੰਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਸੰਸਾਰ ਇਹ ਤੇ ਅਗਿਆਨ ਦੇ ਵਿੱਚ ਰਚਿਆ ਹੋਇਆ ਹੈ, ਇਹ ਤੇ ਅਗਿਆਨ ਦੇ ਵਿੱਚ ਤਦਾਕਾਰ ਹੋਇਆ ਹੋਇਆ ਹੈ। ਸਵਾਦ ਮੋਹ ਰਸ ਬੇਦਿਓ, ਇਸੇ ਲਈ ਜਿਹੜੇ ਪਦਾਰਥਾਂ ਦੇ ਸਵਾਦ ਨੇ, ਪਰਿਵਾਰ ਦਾ ਮੋਹ ਹੈ ਤੇ ਜਿਹੜੇ ਸ਼ਬਦ ਸਪਾਰਸ ਆਦਿਕ ਵਿਸ਼ਿਆਂ ਦੇ ਰਸ ਨੇ ਉਹਨਾਂ ਦੇ ਵਿੱਚ ਬੇਦਿਓ ਦਾ ਅਰਥ ਬਿੰਨਿਆ ਹੋਇਆ ਹੈ। ਜਿਹੜੇ ਪਦਾਰਥਾਂ ਦੇ ਸਵਾਦ ਖਾਣ ਪੀਣ ਦੇ ਵਿੱਚ ਤੇ ਪਰਿਵਾਰ ਦੇ ਮੋਹ ਦੇ ਵਿੱਚ ਤੇ ਜਿਹੜੇ ਵਿਸ਼ਿਆਂ ਦੇ ਰਸ ਨੇ ਉਹਨਾਂ ਦੇ ਵਿੱਚ ਬਿੰਨਿਆ ਹੋਇਆ ਹੈ।
ਜਨਮ ਮਰਨ ਬਹੁ ਜੋਨ ਭ੍ਰਮਣ ਕੀਨੇ ਕਰਮ ਅਨੇਕ,
ਤੇ ਬੇਦਿਓ ਦਾ ਦੂਜਾ ਅਰਥ ਵੀ ਮਿਲਿਆ ਹੋਇਆ ਵੀ ਕੀਤਾ ਵੀ ਸਵਾਦ ਮੋਹ ਰਸ ਬੇਦਿਓ, ਜਿਹੜੇ ਪਦਾਰਥਾਂ ਦੇ ਸਵਾਦ ਨੇ ਤੇ ਪਰਿਵਾਰ ਦਾ ਮੋਹ ਹੈ ਤੇ ਹੋਰ ਵਿਸ਼ਿਆਂ ਦੇ ਰਸਾਂ ਦੇ ਵਿੱਚ ਮਿਲਿਆ ਹੋਇਆ ਹੈ, ਜਨਮ ਮਰਨ ਬਹੁ ਜੋਨ ਭ੍ਰਮਣ, ਕਿੰਨੇ ਕਰਮ ਅਨੇਕ ਇਸ ਜੀਵ ਨੇ ਅਨੇਕਾਂ ਕਰਮ ਕੀਤੇ ਨੇ, ਚੰਗੇ ਵੀ ਤੇ ਮਾੜੇ ਵੀ, ਜਿਨ੍ਹਾਂ ਦਾ ਸਦਕਾ ਬਹੁ ਜੋਨ ਭ੍ਰਮਣ, ਇਹਨੂੰ ਬਹੁਤੀਆਂ ਜੂਨਾਂ ਦੇ ਵਿੱਚ ਭਰਮਣਾ ਪੈਂਦਾ, ਕਿਉਂਕਿ ਜਿਹੋ ਜਿਹੇ ਕਰਮ ਹੁੰਦੇ ਨੇ ਉਹੋ ਜਿਹੀ ਜੂਨ ਭੋਗਣੀ ਪੈਂਦੀ ਆ ਜੀਵ ਨੂੰ। ਕਹਿੰਦੇ ਨੇ ਜਿਹੜਾ ਕੋਈ ਬਹੁਤੇ ਪੁੰਨ ਕਰਦਾ ਉਹ ਦੇਵਤਾ ਬਣ ਜਾਂਦਾ, ਅਤੇ ਜਿਹੜਾ ਬਹੁਤੇ ਮਾੜੇ ਕੰਮ ਕਰਦਾ ਹੈ ਅਤੇ ਫਿਰ ਉਹ ਤ੍ਰਿਗਤ ਜੂਨਾਂ ਦੇ ਵਿੱਚ ਚਲਿਆ ਜਾਂਦਾ। ਆ ਜਿਵੇਂ ਕੀੜੇ ਨੇ, ਠੂਹੇ ਨੇ, ਸੱਪ ਨੇ, ਉਹਨਾਂ ਜੂਨਾਂ ਦੇ ਵਿੱਚ ਚਲਿਆ ਜਾਂਦਾ, ਅਤੇ ਜਿਹੜਾ ਸਮਾਨ ਕੰਮ ਕਰੇ ਉਹਨੂੰ ਮਨੁੱਖਾਂ ਦੇ ਮਿਲ ਜਾਂਦੀ। ਹਜ਼ੂਰ ਕਹਿੰਦੇ ਨੇ ਇਉਂ ਕਿੰਨੇ ਕਰਮਾਂ ਨੇ, ਕਿੰਨਾ ਜੀਵਾਂ ਨੇ ਅਨੇਕਾਂ ਤਰ੍ਹਾਂ ਦੇ ਕਰਮ ਕੀਤੇ, ਅਤੇ ਜਿਸਦਾ ਫਲ ਭੋਗਣ ਲਈ ਬਹੁ ਜੋਨ ਭ੍ਰਮਣ ਬਹੁਤੀਆਂ ਜੂਨਾਂ ਦੇ ਵਿੱਚ ਭਰਮਦੇ ਨੇ, ਤੇ ਜਨਮ ਮਰਨ ਇਹਨਾਂ ਦੇ ਪੱਲੇ ਪਿਆ ਰਹਿੰਦਾ ਹੈ।
ਰਚਨਹਾਰ ਨਹਿ ਸਿਮਰਿਓ ਮਨ ਨਾ ਵਿਚਾਰ ਵਿਵੇਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹਨਾਂ ਨੇ ਉਸ ਰਚਨਹਾਰ, ਉਸ ਕਰਨਹਾਰ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਚੇਤੇ ਹੀ ਨਹੀਂ ਕੀਤਾ। ਮਨ ਨਾ ਵਿਚਾਰ ਵਿਵੇਕ, ਤੇ ਨਾ ਹੀ ਕਦੇ ਮਨ ਦੇ ਵਿੱਚ ਜਿਹੜੀ ਵਿਵੇਕ ਵਾਲੀ ਵਿਚਾਰ ਹੀ ਆਈ ਹੈ। ਵਿਵੇਕ ਦਾ ਅਰਥ ਹੁੰਦਾ ਜੀਵ ਇਸ਼ ਦੀ ਏਕਤਾ ਵਾਲੀ ਵਿਚਾਰ, ਅਸੀਂ ਸੱਚ ਝੂਠ ਦਾ ਕੋਈ ਨਿਰਣਾ ਹੀ ਕਰ ਸਕੀਏ, ਐਸੀ ਜਿਹੜੀ ਵਿਵੇਕ ਵਾਲੀ ਵਿਚਾਰ ਵੀ ਕਦੇ ਮਨ ਦੇ ਵਿੱਚ ਨਹੀਂ ਆਈ।
ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਾ ਰੰਚ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਉ ਭਗਤ ਭਗਵਾਨ ਸੰਗ, ਜਿਹੜੇ ਭਾਉ ਭਗਤੀ ਪ੍ਰੇਮਾ ਭਗਤੀ ਦੁਆਰਾ ਭਗਵਾਨ ਸੰਗ ਤੇ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਨੇ, ਮਾਇਆ ਲਿਪਤ ਨਾ ਰੰਚ, ਫਿਰ ਉਹਨਾਂ ਨੂੰ ਰੰਚ ਦਾ ਅਰਥ ਹੈ ਰੰਚਕ ਪਰ, ਰਤੀ ਪਰ ਵੀ ਮਾਇਆ ਨਹੀਂ ਉਹਨਾਂ ਨੂੰ ਲੁਪਾਏ ਮਾਨ ਕਰ ਸਕਦੀ।
ਨਾਨਕ ਬਿਰਲੇ ਪਾਈ ਹੈ ਜੋ ਨਾ ਰਚੈ ਪਰਪੰਚ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸੇ ਤਾਂ ਬਿਰਲੇ ਹੀ ਮਹਾਂਪੁਰਖ ਤਿਆਗੀ ਵੈਰਾਗੀ ਸਾਨੂੰ ਮਿਲਦੇ ਨੇ ਜੋ ਨਾ ਰਚੈ ਪਰਪੰਚ, ਜਿਹੜੇ ਇਸ ਝੂਠੇ ਸੰਸਾਰ ਦੇ ਵਿੱਚ ਖਚਿਤ ਨਹੀਂ ਹੁੰਦੇ। ਨਹੀਂ ਤਾਂ ਕੀ ਗ੍ਰਸਤੀ ਤੇ ਕੀ ਜਿਹੜੇ ਸਾਧੂ ਸੰਤ ਨੇ ਉਹ ਸਾਰੇ ਇਸ ਝੂਠੇ ਸੰਸਾਰ ਦੇ ਵਿੱਚ ਹੀ ਸਾਰੇ ਤਦਾਕਾਰ ਹੋਏ ਹੋਏ ਨੇ। ਭਾਈ ਸੰਤੋਖ ਸਿੰਘ ਜੀ ਨੇ ਇੱਕ ਬੜੀ ਸੁੰਦਰ ਗੱਲ ਲਿਖੀ ਹੈ, ਉਹ ਕਹਿੰਦੇ ਨੇ ਜਿਹੜੇ ਕਲਯੁੱਗ ਦੇ ਸੰਤ ਨੇ ਉਹ ਗ੍ਰਸਤੀਆਂ ਨਾਲੋਂ ਵੀ ਮਾਇਆ ਦੇ ਪਿੱਛੇ ਵੱਧ ਦੌੜੇ ਫਿਰਦੇ ਨੇ। ਠੀਕ ਹੈ, ਗ੍ਰਸਤੀਆਂ ਨੂੰ ਆਪਣੀਆਂ ਲੋੜਾਂ ਹੁੰਦੀਆਂ ਨੇ, ਬੱਚੇ ਹੁੰਦੇ ਨੇ, ਪਰਿਵਾਰ ਹੁੰਦੇ ਨੇ, ਪਰ ਜਿਹੜੇ ਬਰਖਤ ਨੇ ਜਿਨ੍ਹਾਂ ਦਾ ਕੁਛ ਹੁੰਦਾ ਵੀ ਨਹੀਂ ਉਹ ਵੀ ਮਾਇਆ ਪਿੱਛੇ ਦੌੜੇ ਫਿਰਦੇ ਨੇ। ਉਹਨਾਂ ਦੇ ਮਨ ਦੀ ਹਾਲਤ ਉਹਨਾਂ ਨੇ ਲਿਖੀ ਹੈ, ਨਾਮ ਅਤੀਤ ਕਹਾਈ ਬੈਰਾਗੀ ਗ੍ਰਸਤੀ ਤੇ ਵੱਧ ਮਨ ਦੌਣ ਲੱਗੀ। ਨਾਮ ਤੇ ਅਤੀਤ ਅਖਵਾਇਆ, ਅਸੀਂ ਬਰਖਤ ਹਾਂ, ਉਦਾਸੀ ਹਾਂ, ਪਰ ਸਤਿਗੁਰੂ ਕਹਿੰਦੇ ਨੇ ਤੇ ਗ੍ਰਸਤੀ ਤੇ ਵੱਧ ਮਨ ਦੌਣ ਲੱਗੀ, ਪਰ ਗ੍ਰਸਤੀਆਂ ਨਾਲੋਂ ਵੀ ਜਿਹੜੀ ਤ੍ਰਿਸ਼ਨਾ ਦੀ ਡੌਂ ਅਗਨੀ ਉਹਨਾਂ ਦੇ ਮਨ ਨੂੰ ਜ਼ਿਆਦਾ ਚਿੰਬੜੀ ਹੋਈ ਹੈ, ਉਹਨਾਂ ਦੇ ਮਨ ਮਾਇਆ ਵਿੱਚ ਜ਼ਿਆਦਾ ਖਚਿਤ ਹੋਏ ਹੋਏ ਨੇ। ਹਜ਼ੂਰ ਕਹਿੰਦੇ ਨੇ ਐਸੇ ਵਿਰਲੇ ਹੀ ਮਹਾਂਪੁਰਖ ਪਾਈ ਮਿਲਦੇ ਨੇ ਜੋ ਇਸ ਝੂਠੇ ਸੰਸਾਰ ਦੇ ਵਿੱਚ ਨਹੀਂ ਰਚਦੇ। ਠੀਕ ਹੈ, ਲੋੜਾਂ ਪੂਰੀਆਂ ਕਰਨ ਵਾਸਤੇ ਤਾਂ ਹਰ ਇੱਕ ਨੂੰ ਮਾਇਆ ਦੀ ਲੋੜ ਹੁੰਦੀ ਹੈ, ਪਰ ਮਾਇਆ ਨੂੰ ਕੇਵਲ ਆਪਣੇ ਜੀਵਨ ਦਾ ਨਿਸ਼ਾਨਾ ਬਣਾ ਲੈਣਾ ਇਹ ਕੋਈ ਚੰਗੀ ਗੱਲ ਨਹੀਂ ਹੈ। ਮਾਇਆ ਇੱਕ ਸਾਧਨ ਹੈ ਲੋੜਾਂ ਦੀਆਂ, ਲੋੜਾਂ ਪੂਰੀਆਂ ਕਰਨ ਦੇ ਲਈ, ਮਾਇਆ ਸਾਡੇ ਜੀਵਨ ਦਾ ਨਿਸ਼ਾਨਾ ਨਹੀਂ ਹੈ, ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਬੇੜੀ 'ਤੇ ਚੜ੍ਹ ਕੇ ਆਪਾਂ ਦਰਿਆ ਪਾਰ ਕਰਨਾ, ਪਰ ਬੇੜੀ ਨੂੰ ਫੜ ਕੇ ਨਹੀਂ ਬਹਿ ਜਾਣਾ। ਇਹ ਮਾਇਆ ਬੇੜੀ ਹੈ, ਮਾਇਆ ਨਾਲ ਸੁੱਖ ਦੇ ਸਾਧਨ ਉਪਲਬਧ ਹੁੰਦੇ ਨੇ, ਪਰ ਇਹ ਮਾਇਆ ਨੂੰ ਫੜ ਕੇ ਬੈਠ ਜਾਣਾ, ਇਹ ਤੋਂ ਗਾਂਹ ਕੁਛ ਕਰਨਾ ਹੀ ਨਹੀਂ, ਇਹ ਸਾਡੀ ਸੋਚ ਗਲਤ ਹੈ। ਇਸੇ ਲਈ ਸਤਿਗੁਰੂ ਕਹਿੰਦੇ ਐਸੇ ਵਿਰਲੇ ਮਹਾਂਪੁਰਖ ਨੇ ਜੋ ਝੂਠੇ ਸੰਸਾਰ ਦੇ ਵਿੱਚ ਨਹੀਂ ਖਚਿਤ ਹੁੰਦੇ। ਸਤਿਗੁਰੂ ਮਿਹਰ ਕਰਨ, ਜੋ ਪਾਵਨ ਪਵਿੱਤਰ ਸਿੱਖਿਆ ਬਖਸ਼ੀ ਸਾਡੇ ਹਿਰਦੇ ਵਿੱਚ ਵਸੇ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਾ ਰੰਚ, ਨਾਨਕ ਬਿਰਲੇ ਪਾਈ ਹੈ ਜੋ ਨਾ ਰਚਹੇ ਪਰਪੰਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।